నిర్భో నిర్వైరకాలమూర్త అజోనీ శైభం గురుప్రసాద్ విశ్వమాల్ అథాగన్ అతోలే జ్యో బులావో నామిక దాస బోలే హనుమానయ గురు రూప శాసన జీవన ఫతే ప్రవాన్ కరణి వాహిగురు జీ కా ఖాలసా వాహిగురు జీ కీ ఫతే. ਸ਼ਾਮ ਦੇ ਦੀਵਾਨ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਮਹਾਨ ਸਲੋਕ ਜੋ ਕਰੀਬਨ ਕਰੀਬਨ ਅਕਸਰ ਵਿਆਖਿਆਕਾਰਾਂ ਤੋਂ ਅਛੂਤਾ ਹੀ ਰਹਿੰਦਾ, ਕਹਿੰਦੇ ਜਿਸ ਸਬਜੈਕਟ ਨੂੰ ਛੂਈਏ ਨਾ ਅਛੂਤਾ, ਜਿਸ ਸ਼ਬਦ ਨੂੰ ਛੋਈਏ ਨਾ ਅਛੂਤਾ, ਨਹੀਂ ਛੂਹਦੇ ਚਲੋ ਇਸ ਦੀ ਗੱਲ ਨਹੀਂ ਕਰਦੇ. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੇ ਜਿਉ ਬੁਲਾਵੋ ਤਿਉਂ ਨਾਮਿਕ ਦਾਸ ਬੋਲੇ. ਹਨੁਮਾਨ ਯੋਗ ਗੁਰੂ ਰੂਪ ਸਾਸਨ ਜੀਓ ਸਨੇਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸ਼ਾਮ ਦੇ ਦੀਵਾਨ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਮਹਾਨ ਸਲੋਕ ਜੋ ਕਰੀਬਨ ਕਰੀਬਨ ਅਕਸਰ ਵਿਆਖਿਆਕਾਰਾਂ ਤੋਂ ਅਛੂਤਾ ਹੀ ਰਹਿੰਦਾ, ਕਹਿੰਦੇ ਜਿਸ ਸਬਜੈਕਟ ਨੂੰ ਛੂਈਏ ਨਾ ਅਛੂਤਾ, ਜਿਸ ਸ਼ਬਦ ਨੂੰ ਛੋਈਏ ਨਾ ਅਛੂਤਾ, ਨਹੀਂ ਛੂਹਦੇ ਚਲੋ ਇਸ ਦੀ ਗੱਲ ਨਹੀਂ ਕਰਦੇ. ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਕੁਛ ਐਸਾ ਹੈ, ਬਹੁਤ ਕੁਛ ਐਸਾ ਹੈ, ਕੁਛ ਇਸ ਵਾਸਤੇ ਅਛੂਤਾ ਰਹਿ ਜਾਂਦਾ, ਸਮਝ ਵਿੱਚ ਨਹੀਂ ਆਉਂਦਾ, ਕੁਝ ਇਸ ਵਾਸਤੇ ਅਛੂਤਾ ਰਹਿ ਜਾਂਦਾ, ਆਪਣਾ ਮਨ ਨਹੀਂ ਮੰਨਦਾ, ਕੁਛ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ, ਸ਼ਾਇਦ ਸਮਾਜ ਬਰਦਾਸ਼ਤ ਨਾ ਕਰੇ. ਇਹ ਤਿੰਨੇ ਨੁਕਤੇ ਨਹੀਂ ਦੇਖਣੇ ਚਾਹੀਦੇ ਨੇ. ਗੁਰੂ ਨੇ ਗੱਲ ਆਖੀ ਇਹ ਤੋਂ ਕਹਿਣੀ ਹੈ ਸਮਾਜ, ਲੋਕ ਹੈ ਕਲ ਕਲਵਾਲੀ ਕਾਮ ਮਦ ਮਨਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ. ਇਸ ਸਬਜੈਕਟ ਮੈਂ ਇਸ ਵਾਸਤੇ ਵੀ ਛੇੜਿਆ, ਦੇਸ਼ ਦੇ ਥੋੜਾ ਪਰ ਵਿਦੇਸ਼ ਦੇ ਜ਼ਿਆਦਾ, ਕਿੰਤੂ ਪਰੰਤੂ ਇਹ ਦਸਮ ਗ੍ਰੰਥ ਦੀ ਬਾਣੀ ਹੈ. ਕਿੰਤੂ ਪਰੰਤੂ ਉਹ ਫੇ ਕਰਦੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਕੱਖ ਵੀ ਪਤਾ ਨਹੀਂ, ਕੁਛ ਵੀ ਨਹੀਂ, ਉਂਝ ਮੁਦਈ ਬਣੇ ਹੋਏ ਨੇ, ਬੋਧ ਕੁਛ ਵੀ ਨਹੀਂ. ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ, ਉਹਨਾਂ ਦੀਆਂ ਰਚਨਾਵਾਂ, ਉਹ ਵੱਖ ਵੱਖ ਰਸਾਂ ਦੇ ਕਵੀ, ਕੋਈ ਹਾਸ ਰਸ ਦਾ ਕਵੀ ਸੀ, ਕੋਈ ਰੋਦਰ ਰਸ ਦਾ ਕਵੀ ਸੀ, ਕੋਈ ਸ਼ਾਂਤ ਰਸ ਦਾ ਕਵੀ ਸੀ, ਕੋਈ ਵੀਰ ਰਸ ਦਾ ਕਵੀ ਸੀ, ਕੋਈ ਸ਼ਿੰਗਾਰ ਰਸ ਦਾ ਕਵੀ ਸੀ. ਸ਼ਿੰਗਾਰ ਰਸ ਦੇ ਵਿੱਚ ਸਭ ਕੁਛ ਇਹ ਆ ਜਾਂਦਾ ਜਿਸ ਨੂੰ ਕਾਮ ਰਸ ਕਹਿੰਦੇ ਨੇ. ਇਹ ਵੀ ਮੈਂ ਉਸ ਕਰ ਕਵਿਤਾ ਦਾ ਏਕ ਅੰਗ, ਸਾਹਿਤ ਦਾ ਏਕ ਅੰਗ, ਸਮਝਾਉਣ ਦਾ ਏਕ ਅੰਗ. ਜਿਸ ਨੇ ਰਾਤ ਅਰਜ਼ ਕੀਤੀ ਮਾਂ ਬਾਪ ਤੋਂ ਸਰੀਰ ਆਇਆ ਤੋ ਸਰੀਰ ਦੇ ਵਿੱਚ ਮਾਂ ਬਾਪ ਦੀ ਅੰਸ ਦੋਹਾਂ ਦੀ ਮੌਜੂਦ, ਦੋਹਾਂ ਦੀ. ਔਰ ਇਹ ਖਿਆਲ ਮੈਂ ਗੁਰੂ ਨਾਨਕ ਦੇ ਖਿਆਲ ਨੂੰ ਲੈ ਕੇ ਕਹਿ ਰਿਹਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਪੂਜੋ ਬ੍ਰਹਮ ਗਿਆਨੀ. ਇਹ ਬ੍ਰਹਮ ਗਿਆਨੀਓ ਇੱਕ ਗੱਲ ਨੂੰ ਜਾਣੋ, ਜੇ ਪੁਰਸ਼ ਸਰੀਰ ਕਰਕੇ ਪੂਰਾ ਪੁਰਸ਼ ਹੈ ਤੇ ਅੰਦਰੂਨੀ ਤੌਰ ਤੇ ਅਧੂਰਾ ਨਾਰੀ ਵੀ ਹੈ, ਇਸਤਰੀ ਹੈ। ਉਹਦੇ ਅੰਦਰ ਅੱਧੇ ਤੱਤ ਨਾਰੀ ਦੇ ਨੇ। ਉਹਦੇ ਚ ਪਿਤਾ ਪੂਰਾ ਪ੍ਰਗਟ ਹੋਇਆ, ਉਹਦੇ ਚ ਮਾਂ ਅਧੂਰੀ ਪ੍ਰਗਟ ਹੋਈ, ਕਿਉਂਕਿ ਲੜਕਾ ਹੈ, ਲੜਕੀ ਹੈ। ਮਾਂ ਪੂਰੀ ਪ੍ਰਗਟ ਹੋਈ ਹੈ, ਪਿਤਾ ਅਧੂਰਾ ਪ੍ਰਗਟ ਹੋਇਆ, ਬੱਚੀ। ਪਰ ਹਰ ਸਰੀਰ ਦੇ ਚ ਦੋਵੇਂ ਮੌਜੂਦ ਨੇ, ਇੱਕ ਸੰਪੂਰਨ ਮੌਜੂਦ ਹੈ, ਇੱਕ ਅਰਧ ਅੰਗ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਇੰਝ ਕਹਿ ਲਓ ਵਿਗਿਆਨਕ ਨੁਕਤਾ, ਪਰ ਵਿਗਿਆਨ ਹੈ। ਤੁਸੀਂ ਪੁੱਛੋ ਜਗਤ ਦੀ ਸਿਰਜਣਾ ਇਹ ਕਿਵੇਂ ਹੋਈ? ਅਰਬਦ ਨਰਬਦ ਧੁੰਦੂ ਕਰ ਧੁੰਦੀ ਧੁੰਦ, ਠੋਸ ਤਰਲ ਤੇ ਧੁੰਦ, ਕੁਛ ਐਸਾ ਹੈ ਗੈਸ ਹੈ, ਕੁਛ ਐਸਾ ਹੈ ਸੋਲਿਡ ਹੈ, ਕੁਝ ਐਸਾ ਹੈ ਲਿਕੁਇਡ ਹੈ, ਹੋਰ ਕੁਛ ਵੀ ਨਹੀਂ ਹੈ। ਤਿੰਨ ਤਰ੍ਹਾਂ ਦੇ ਪਦਾਰਥ, ਔਰ ਜੋ ਠੋਸ ਹੈ ਤਰਲ ਹੋ ਸਕਦਾ, ਲੋਹਾ ਸਖਤ ਹੈ ਬਹੁਤ ਸਖਤ ਹੈ, ਪਰ ਇੱਕ ਵਿਸ਼ੇਸ਼ ਤਾਪਮਾਨ ਤੇ ਲੈ ਜਾਈ ਤਾਂ ਲੋਹਾ ਪਾਣੀ ਦੀ ਤਰ੍ਹਾਂ ਵਗਣ ਵਾ, ਲਿਕੁਇਡ ਹੋ ਜਾਂਦਾ, ਤਰਲ ਹੋ ਜਾਂਦਾ। ਪਰ ਜੋ ਤਰਲ ਹੋ ਗਿਆ ਇੱਕ ਵਿਸ਼ੇਸ਼ ਤਰ੍ਹਾਂ ਦੇ ਤਾਪਮਾਨ ਤੇ ਲੈ ਜਾਈਏ, ਵਿਗਿਆਨ ਵੀ ਕਹਿ ਰਿਹਾ ਧੁੰਦ ਬਣ ਕੇ ਉੱਡ ਜਾਏ, ਬਰਫ ਠੋਸ ਸਖਤ ਹੈ, ਥੋੜੀ ਜਿਹੀ ਤਪਸ਼ ਮਿਲੀ ਪਾਣੀ ਹੋ ਗਈ ਤਰਲ, ਉਬਲ ਗਿਆ ਪਾਣੀ ਭਾਵ ਬਣ ਗਿਆ ਉੱਪਰ। ਪਾਣੀ ਪਾਣੀ ਹੈ, ਪਾਣੀ ਬਰਫ਼ ਹੈ, ਪਾਣੀ ਭਾਵ ਹੈ। ਬਸ ਪਾਣੀ ਨੂੰ ਲੈ ਕੇ ਇੰਝ ਮੈਂ ਕਹਿ ਦਿਆਂ, ਪਦਾਰਥ ਤਰਲ ਹੈ, ਪਦਾਰਥ ਠੋਸ ਹੈ, ਪਦਾਰਥ ਧੁੰਦ ਹੈ, ਹੋਰ ਕੀ ਹੈ? ਪਹਿਲੇ ਕੀ ਸੀ? ਤਰਲ ਸੀ, ਠੋਸ ਸੀ, ਨਹੀਂ ਮਹਾਰਾਜ ਕਹਿੰਦੇ ਧੁੰਦ ਸੀ, ਪਹਿਲੇ ਧੁੰਦ ਸੀ ਗੁਰੂ ਨਾਨਕ। ਇਹ ਤੇ ਸਾਇੰਸ ਵਿਗਿਆਨ, ਔਰ ਮੈਂ ਅਰਜ਼ ਕਰਾਂ ਅਜੋਕੇ ਵਕਤ ਦੀ ਸਾਇੰਸ ਗੁਰੂ ਨਾਨਕ ਦੀ ਸੋਚ ਨੂੰ ਰੱਦ ਨਹੀਂ ਕਰ ਸਕਦੀ। ਇਹਦੇ ਖਸਮ ਦੇ ਬੋਲ ਆਏ, ਪਰਮਾਤਮਾ ਤੋਂ ਹੀ ਖੋਜ ਆਈ, ਇਸ ਤਰ੍ਹਾਂ ਹੋਇਆ। ਧੁੰਦ ਇਹੀ ਪਾਣੀ ਬਣੇ, ਇਹੀ ਪਾਣੀ ਅੱਗੋਂ ਜੀਵਨ ਬਣਿਆ। ਪਹਿਲਾ ਪਾਣੀ ਜੀਵ ਹੈ ਜਿਤ ਹਰਿਆ, ਉਹ ਇਸ ਤਰ੍ਹਾਂ ਜੋ ਹੈ ਪਸਾਰਾ। ਤੋ ਖੈਰ ਮੈਂ ਲਮਕਾਵਾਂ ਨਾ, ਇਹ ਵਿਗਿਆਨ ਹੈ। ਮਨੁੱਖ ਦਾ ਇਹ ਜੋ ਸਰੀਰ ਹੈ, ਅਗਰ ਇਹ ਪੁਰਸ਼ ਹੈ, ਇਹਦੇ ਚ ਅਧੂਰੀ ਮਾਂ ਹੈ, ਅਧੂਰੀ ਇਸਤਰੀ ਹੈ। ਅਗਰ ਇਹ ਨਾਰੀ ਹੈ ਤਾਂ ਇਹਦੇ ਚ ਅਧੂਰਾ ਪੁਰਸ਼ ਹੈ, ਅਧੂਰਾ ਪਿਤਾ ਹੈ। ਅਧੂਰੀ ਚੀਜ਼ ਹੀ ਸੰਪੂਰਨ ਹੋਣਾ ਚਾਹੁੰਦੀ, ਕਿਉਂਕਿ ਪੁਰਸ਼ ਇਸਤਰੀ ਦੇ ਚ ਅਧੂਰਾ ਹੈ, ਇਸਤਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ, ਇਸਤਰੀ ਦੀ ਕਸ਼ਿਸ਼ ਨਹੀਂ। ਪੁਰਸ਼ ਦੇ ਅੰਦਰ ਅਧੂਰੀ ਹੈ ਇਸਤਰੀ, ਅਰਧ ਅੰਗ, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ, ਇਸਤਰੀ ਦੀ ਕਸ਼ਿਸ਼ ਹੈ। ਮੈਂ ਤੁਹਾਨੂੰ ਦੇਖ ਕੇ ਹੈਰਾਨ ਹੋ ਗਿਆ, ਇਤਨੀ ਕਸ਼ਿਸ਼ ਹੈ ਇੱਕ ਦੂਜੇ ਦੇ ਅੰਦਰ। ਇਸਤਰੀਆਂ ਮਰਦਾਂ ਵਾਲੇ ਕੱਪੜੇ ਪਹਿਣਗੀਆਂ, ਮਰਦਾਂ ਦੀ ਚਾਲ ਚੱਲਣਗੀਆਂ, ਮਰਦਾਂ ਵਾਲੀ ਜ਼ਿੰਮੇਵਾਰੀਆਂ ਸੰਭਾਲਣਗੀਆਂ, ਮਰਦ ਬਣ। ਉਹ ਜੋ ਅਧੂਰਾਪਣ ਅੰਦਰ ਹੈ ਨਾ, ਉਹ ਅਖਰਦਾ ਹੈ। ਅਤੇ ਮੈਂ ਪੁਰਸ਼ਾਂ ਨੂੰ ਦੇਖਦਾ, ਨੌਜਵਾਨਾਂ ਨੂੰ, ਜਨਾਨੀਆਂ ਦੀ ਤਰ੍ਹਾਂ ਕੰਨ ਛਿਦਵਾਉਣੇ ਨੇ, ਕੁੰਡਲ ਪਹਿਨਣੇ ਨੇ, ਅਜੇ ਸ਼ੁਕਰ ਹੈ ਜੇ ਨੱਕ ਨਹੀਂ ਛਿਦਵਾਉਂਦੇ, ਪਹਿਨਣ ਨੱਕ ਵੀ ਪਹਿਨ ਲੈਣ, ਸ਼ੀਸ਼ਾ ਖੋਲ ਰੱਖਣਗੇ, ਬਾਰ ਬਾਰ ਇੰਝ ਦੇਖਣਗੇ, ਕੌਣ ਦੱਸੇ ਉਹੀ ਮੂੰਹ ਮੱਥਾ ਜਿਹੜਾ ਸਵੇਰੇ ਸੀ, ਕੀ ਸਾਰਾ ਦਿਨ ਵਿੱਚ ਜੋ ਹੈ ਅੱਗੇ ਕਰੀ ਫਿਰਦਾ ਸ਼ੀਸ਼ਾ। ਪਰ ਇਸਤਰੀ ਦਾ ਸੁਭਾਅ ਭਗਤ ਕਬੀਰ ਨੇ ਜ਼ਿਕਰ ਕੀਤਾ, ਉਲਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰਨਾਈ, ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੋ ਨਾ ਪਾਈ, ਮਨ ਰੇ ਸੰਸਾਰ ਅੰਧ ਗਹੇਰਾ, ਸੋ ਦਿਸ ਪਸਰਿਓ ਹੈ ਜਮ ਜੇ। सर्व संच संच राजे मुए गडले कंचन भारी वेद पड़े पर पंडित मुए रूप देख देख नारी। लोगों का समा किस तरह बतीत आता, कोई बुत पूजदियां पूजदियां मर खप गया, कोई बार बार सारा दिन सिर निवादियां निवादियां ही मर खप गया। नमाज पढ़ के चुकता तो रहा पर निर्माणता नहीं आई, पूजदा रहा बुतान रबी बुत प्रगट ना हो सके। संच दे रहे राजे महाराजे धनवान संच न संजदे रहे संग्रह करते रहे खप गए, पढ़ते रहे वेदा नु पंडित किसी की खप गए, प्रभु नू ना प्रगट कर सके। रूप देख देख नारी ते शीशे देखो स्त्रियां खड़िया होके रूप देख देख कई मर खप गई, बस एने रूप देख देख इन्हों का समय इंज बतीत होया। हर वक्त देखो, हर वक्त शीशे नू देखो, हर वक्त देखो। तो कबीर ने उदो ऐसा आख्या सी, हुण दसे पुरशां दे अंदर विपरीत कशिश इतनी पैदा हो जाएगी ते वी स्त्रियां दी तरह कपड़े पहनण लग पैणगे, बाल बनाण लग पैणगे, कुंडल सवारण लग पैणा। विपरीत दी कशिश, पुरुष दे अंदर पुरुष दी कशिश नहीं, स्त्री दी कशिश, स्त्री दे अंदर स्त्री दी कशिश नहीं पुरुष दी कशिश। चार स्त्रियां बैठे ने, पंजवी आ गई कोई फर्क नहीं पाएगा, पर चार स्त्रियां बैठे ने पुरुष आ गया तो गुफ्तगू च फर्क पै जाएगा, जो वार्ता चल रही थी फर्क पै जाएगा। चार पुरुष बैठे ने एक पुरुष आ गया चलती रहेगी गल, चार पुरुष बैठे ने एक स्त्री आ गई हम माहौल बदल जाएगा, वो नहीं लबो ले जा बदल जाएगा, तौर तरीका बदल रहा है, क्योंकि विपरीत से इकट्ठा हो गया, कट विपरीत भी है कर से। कर उजड़ेगा, यूरोप देते उजड़ गए, भारत देश उजड़ रहे, स्त्री की ईर्षा करके घर उजड़न गए, पुरुष के हंकार करके दुनिया उजड़ेगी, कौमा उजड़न गया, देश उजड़न गए। एटम बम हाइड्रोजन बम पुरुष बनाते हैं, पुरुष गिराते हैं, स्त्रियां घर उजाड़ दिया ने, पुरुष मुल्क उजाड़ते हैं। स्त्री की ईर्षा घर नहीं वसन देती, पुरुष के हंकार कौमां नूं नहीं वसन देते, मुल्कां नूं नहीं वसन देते। ये मर्स करते हैं, स्त्री का अपना शौक है, पुरुष का अपना शौक है, यह भी मैं अर्ज कर। ईर्षा करके दूसरे नु मात दिखानी स्त्री का अपना शौक है, अहंकार करके दूसरे नु गिराना ते डिगाना पुरुष का शौक है, और पुरुष लड़ाई नु वेख के ही खुश होंदा है। उन्हें पुराना जमाना और अजे भी नेवले लड़ाए जाते सन, सप ते नेवला, पेडू लड़ाए जाते सन, कुकड़ लड़ाए जाते सन, तितर लड़ाए जाते सन, बटेरे लड़ाए जाते सन, अज भी अरब ईरान अफगानिस्तान में यही कुछ है, यही लड़ाके हजारा बंदे कट्ठे होंगे की है जी तितर लड़ रहे, सप ते नेवला लड़ाया जा रहा, सांड लड़ाए जा रहे, पेडू लड़ाए जा रहे। पिछले साल दास मनीले दी फिलपैन एक शहर तो दूजे शहर मैनु दो सज्जन ले जा रहे सन अपनी गड्डी च, शहर काफी दूर सी, 250 मील की दूरी ते, कम से कम 4-5 घंटे तो ज्यादा दी ड्राइविंग, छोटा सिंगल रोड सी, फिलपैन पछड़े होया देश है, रस्ते विच हजारां दी भीड़ रोड ते, आले दुआले मैदान बड़ी भीड़, पर भीड़ सड़क से भी आई। तो मैं पूछ लिया इन्ना मनुखा का इकट्ठ है कि कहते गहने जी कुछ नहीं, दोवें पासे कुकड़ा की लड़ाई है और कुछ नहीं, इन्ना लोगों का शौक है, ये फिलिपीनी लोगों का शौक, हजारा की जुएबाजी अच चलेगी, किसका मुर्गा जिदा है तो कि हार। ਉੱਖਲ ਲੜਨ ਲੜਾਣੇ, ਤਿੱਤਰ ਲਟਾਣੇ, ਬਟੇਰੇ ਲੜਾਣੇ, ਸਾਂਢ ਲੜਾਣੇ, ਨੇਵਲੇ ਲੜਾਣੇ, ਪੇਡੂ ਲੜਾਣੇ, ਇਹ ਜਦ ਸਾਰੀਆਂ ਲੜਾਈਆਂ ਪੁਰਾਣੀਆਂ ਹੋ ਗਈਆਂ ਤੇ ਫਿਰ ਮਨੁੱਖ ਨੇ ਇਹ ਸੋਚਿਆ ਬੰਦੇ ਨਾਲ ਬੰਦਾ ਲੜੇ ਤੇ ਕੁਝ ਸਵਾਦ ਬਣੇ। ਰਸ ਪਹਿਲਵਾਨ ਇੱਥੋਂ ਪੈਦਾ ਹੋਇਆ, ਪਹਿਲਵਾਨ ਫਰੀ ਸਟਾਈਲ ਕੁਰਸ ਜੋ ਹੈ, ਕੁਸ਼ਤੀਆਂ ਜਿਹੜੀਆਂ ਚੱਲਦੀਆਂ, ਤੋੜੋ ਇੱਕ ਦੂਜੇ ਦੀਆਂ ਲੱਤਾਂ ਬਾਹਾਂ, ਰੈਸਲਿੰਗ ਜਿਹੜੀ ਦੇਖਦੇ। ਮੇਰੀ ਆਤਮਾ ਨੇ ਕਤਈ ਪਹਿਲਵਾਨਾਂ ਨੂੰ ਸਿਆਣਾ ਨਹੀਂ ਕਿਹਾ। ਜੋ ਮਹਾਂ ਮੂੜ ਹੋਏਗਾ, ਭੇਡੂ ਦੀ ਤਰ੍ਹਾਂ ਸਾਂਢ ਦੀ ਤਰ੍ਹਾਂ ਹੋਵੇਗਾ, ਉਹ ਹੀ ਪਹਿਲਵਾਨੀ ਦਾ ਸ਼ੌਕ ਕਰ ਸਕਦਾ, ਦੂਜਾ ਨਹੀਂ। ਕੋਈ ਬੈਠਾ ਹੋਵੇ ਤਾਂ ਮੈਂ ਮਾਫ਼ੀ ਪਹਿਲੇ ਮੰਗ ਲਿਆ, ਅਗਰ ਤੋੜੋ ਇੱਕ ਦੂਜੇ ਦੀਆਂ ਲੱਤਾਂ ਬਾਹਾਂ, ਦੰਦ ਤੋੜੋ, ਨੱਕ ਤੋੜੋ, ਇਹ ਕੋਈ ਮਹਾਂ ਮੂੜ ਹੀ ਕਰ ਸਕਦਾ ਹੈ, ਸਿਆਣਾ ਮਨੁੱਖ ਨੇ। ਸਿਆਣੇ ਬੰਦੇ ਦਾ ਸ਼ੌਕ ਨਹੀਂ ਹੋ ਸਕਦਾ। ਪਹਿਲਵਾਨੀ ਹੱਦ ਹੋ ਗਈ, ਔਰ 10-20-100-50 ਬੰਦੇ ਪੈਸੇ ਖਰਚ ਕਰਕੇ ਟਿਕਟ ਲੈ ਕੇ ਵੇਖਣ ਜਾਣ, ਕੌਣ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਤੋੜਦਾ, ਉਹ ਕਿੱਥੋਂ ਦੇ ਸਿਆਣੇ ਹੋਣਗੇ? ਉਹ ਜੋ ਦੋ ਲੜ ਰਹੇ ਨੇ ਮਹਾਂਮੂਰਖ, ਔਰ ਮਹਾਂਮੂਰਖਾਂ ਦਾ ਇਕੱਠ ਹੋਇਆ ਉਹਨਾਂ ਨੂੰ ਦੇਖਣ ਵਾਸਤੇ। ਇਹ ਵੀ ਮੈਂ ਅਰਜ਼ ਕਰਾਂ, ਮਨੋਵਿਗਿਆਨੀ ਕਹਿੰਦੇ ਜੋ ਖੁਦ ਨਹੀਂ ਲੜ ਸਕਿਆ, ਉਹ ਲੜਾਈ ਵੇਖ ਕੇ ਆਪਣਾ ਸ਼ੌਕ ਪੂਰਾ ਕਰ ਰਿਹਾ। ਜੋ ਖੁਦ ਦੁਰਾਚਾਰ ਨਹੀਂ ਕਰ ਸਕਿਆ, ਉਹ ਗੰਦੇ ਨਾਵਲ, ਫਿਲਮੀ ਮੈਗਜ਼ੀਨ, ਗੰਦੀਆਂ ਕਹਾਣੀਆਂ ਪੜ੍ਹ ਕੇ ਆਪਣਾ ਸ਼ੌਕ ਪੂਰਾ ਕਰ। ਜਿਹੜਾ ਕੰਮ ਮਨੁੱਖ ਕਰ ਨਹੀਂ ਸਕਦਾ, ਡਰਦਾ ਹੈ, ਉਹ ਪੜ੍ਹ ਕੇ ਪੂਰਾ ਕਰਦਾ, ਵੇਖ ਕੇ ਪੂਰਾ ਕਰਦਾ। ਮਨੋਵਿਗਿਆਨੀ ਗਲਤ ਨਹੀਂ ਕਹਿੰਦੇ, ਭਾਰਤ ਦੇ ਮਨੋਵਿਗਿਆਨ, ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਜੋ ਕੁਛ ਮੈਨੂੰ ਕਰਨਾ ਚਾਹੁੰਦਾ ਤੇ ਨਹੀਂ ਕਰ ਸਕਦਾ, ਕਾਨੂੰਨ ਤੋਂ ਡਰਦਾ, ਸਮਾਜ ਤੋਂ ਡਰਦਾ, ਪੜ੍ਹ ਕੇ ਉਸਦਾ ਆਪਣਾ ਸ਼ੌਕ ਪੂਰਾ ਕਰੇਗਾ। ਸਾਰੀ ਦੁਨੀਆ 'ਚ ਗੰਦਾ ਸਾਹਿਤ ਪੜ੍ਹਿਆ ਜਾ ਰਿਹਾ, ਗੰਦਾ ਫੈਸ਼ ਲਿਟਰੇਚਰ। ਕਰਨਾ ਚਾਹੁੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ, ਤੋ ਪੜ੍ਹ ਕੇ ਸ਼ੌਕ ਪੂਰਾ ਕਰਦਾ। ਲੜਨਾ ਚਾਹੁੰਦਾ, ਤੋੜਨਾ ਚਾਹੁੰਦਾ ਇੱਕ ਦੂਜੇ ਦੀਆਂ ਲੱਤਾਂ ਬਾਹਾਂ, ਨਹੀਂ ਕਰ ਸਕਦਾ ਤੋ ਫਿਰ ਰੈਸਲਿੰਗ ਵੇਖ ਕੇ, ਪਹਿਲਵਾਨੀ ਵੇਖ ਕੇ ਪੂਰਾ ਕਰਦਾ। ਮਹਾਂਮੂੜ ਬੰਦੇ ਹੀ ਜੋ ਹੈ ਪਹਿਲਵਾਨ ਆਉਂਦੇ, ਇਹ ਵੀ ਮੈਂ ਅਰਜ਼ ਕਰਾਂ। ਤੇ ਮਹਾਂਮੂਰਖ ਹੀ ਇਸ ਤਰ੍ਹਾਂ ਦੀਆਂ ਲੜਾਈਆਂ ਦੇਖਦੇ ਨੇ। ਗੁਰਦੁਆਰਾ ਸੀਸਗੰਜ ਸਾਹਿਬ ਦੀ ਕਿਧਰੇ ਗੱਲ ਹੈ, ਸੁਭਾਵਕ ਇਸ ਤਰ੍ਹਾਂ ਦੀ ਕਿਧਰੇ ਕਥਾ ਚੱਲ ਗਈ। ਬਹੁਤ ਭਾਰੀ ਭਰਕਮ ਸਰੀਰ ਵਾਲਾ ਮੇਰੇ ਕਮਰੇ 'ਚ ਆ ਗਿਆ, ਕਹਿੰਦਾ ਗਿਆਨੀ ਜੀ ਤੁਸੀਂ ਕਿਹਾ ਹੋਣਾ ਕਿ ਮਹਾਂਮੂਰਖ ਹੁੰਦੇ ਨੇ ਜੋ ਹੈ ਪਹਿਲਵਾਨ, ਟੋਲੇ ਫੜਕਾਉਂਦਾ ਹੋਇਆ। ਮੈਂ ਕਿਹਾ ਇਹਦੇ 'ਚ ਸ਼ੱਕ ਕੀ ਹੈ? ਮੂਰਤੀ ਸਾਹਮਣੇ ਹੋਵੇ ਤਾਂ ਇਹਦੇ 'ਚ ਹੁਣ ਕੁਛ ਸ਼ੱਕ ਦੀ ਗੱਲ? ਤੂੰ ਮੇਰੇ ਨਾਲ ਹੁਣ ਲੜਨ ਆ ਗਿਆ, ਮੈਂ ਤੇਰੇ ਨਾਲ ਲੜ ਸਕਦਾ? ਮੈਂ ਇਸ ਤੋਂ ਵੱਡੀ ਹੁਣ ਮੂਰਖ ਦਾ ਕੀ ਹੋਵੇਗੀ, ਇਸ ਤੋਂ ਵੱਡੀ ਹੋਰ ਕੀ ਹੋਵੇ? ਪੁੱਛਦੇ ਸੋ ਹਜ਼ਾਰਾਂ ਬੰਦੇ ਸਿਰਫ ਇਹੀ ਦੇਖਣ ਕਿ ਕਿਵੇਂ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਨੇ, ਤੇ ਦੋ ਬੰਦੇ ਸਿਰਫ ਇਹੀ ਕਰਨ ਕਿ ਕਿਵੇਂ ਇੱਕ ਦੂਜੇ ਨੂੰ ਅਸੀਂ ਨੀਵਾਂ ਦਿਖਾਉਣਾ ਹੈ ਤੇ ਕਿਵੇਂ ਤੋੜਨਾ, ਇਹ ਮਹਾਂਮੂਰਖਾਂ ਦੀ ਦੁਨੀਆ 'ਚ ਹੋ ਸਕਦਾ, ਕਤਈ ਸਿਆਣਿਆਂ ਦੀ ਦੁਨੀਆ 'ਚ ਨਹੀਂ, ਬਿਲਕੁਲ ਨਹੀਂ ਕਰਦਾ। ਸ਼ੌਕ ਹੈ ਬੰਦੇ ਦਾ, ਤਿੱਤਰ ਲੜਨ, ਬਟੇਰੇ ਲੜਨ, ਕੁੱਕੜ ਲੜਨ, ਨੇਵਲੇ ਲੜਨ, ਸੱਪ ਲੜਨ, ਬੇਡੂ ਲੜਨ, ਸਾਂਢ ਲੜਨ, ਬੰਦੇ ਨਾਲ ਬੰਦਾ ਲੜੇ। ਕਈਆਂ ਦਾ ਇਹ ਸ਼ੌਕ ਵੀ ਜਦ ਵੱਧ ਜਾਂਦਾ ਹੈ, ਕੌਮ ਨਾਲ ਕੌਮ ਲੜੇ, ਦੇਸ਼ ਨਾਲ ਦੇਸ਼ ਲੜੇ, ਤਾਂ ਕੁਛ ਸਵਾਦ ਬਣੇ। ਬਹੁਤ ਵੱਡੇ ਪੱਧਰ ਦੇ ਖੂਨ ਖਰਾਬ ਹੋ, ਕੱਟੀਆਂ ਹੋਈਆਂ ਲਾਸ਼ਾਂ ਨੂੰ ਵੇਖ ਕੇ ਚੰਗੇ ਸਾਂ ਹੱਸਦਾ ਸੀ, ਮੁਰਦਿਆਂ ਦੇ ਉੱਤੇ ਘੋੜੇ ਲੰਘਦੇ ਸਨ, ਹਲਾਕੂ ਖੁਸ਼ ਹੁੰਦਾ ਸੀ, ਗੋਲੀਆਂ ਨਾਲ ਛਲਨੀ ਬੰਦਿਆਂ ਨੂੰ ਦੇਖ ਕੇ, ਗੈਸ ਚੈਂਬਰ ਦੇ ਜਲੇ ਹੋਏ ਮੁਰਦੇ ਦੇਖ ਕੇ ਹਿਟਲਰ ਖਿੜਖਿੜਾ ਕੇ ਹੱਸਦਾ ਸੀ। ਸ਼ੌਕ ਹੈ, ਵੱਧ ਜਾਂਦਾ ਹੈ, ਵੱਧ ਜਾਂਦਾ, ਕਿਤਨੇ ਹਿਰਦੇ ਜੋ ਹੈ ਕਠੋਰ ਹੋ ਜਾਂਦੇ ਨੇ। ਪੁਰਸ਼ ਦੇ ਹੰਕਾਰ ਕਰਕੇ ਮੁਲਕ ਤਬਾਹ ਹੁੰਦੇ ਨੇ, ਕੌਮਾਂ ਤਬਾਹ ਹੁੰਦੀਆਂ ਨੇ, ਮੁਲਕ ਉਜੜਦੇ ਨੇ, ਰਾਜਨੇਤਕਾਂ ਨੇ ਮੁਲਕਾਂ ਦੇ ਮੁਲਕ ਉਜਾੜੇ ਨੇ, ਇਸਤਰੀ ਦੀ ਈਰਸ਼ਾ ਕਰਕੇ ਘਰ ਉਜੜਦੇ ਨੇ, ਪਰ ਪਤਾ ਨਹੀਂ ਕਿਤਨੇ ਘਰ ਉਜੜੇ, ਰਾਮ ਦਾ ਵੀ ਘਰ ਉਤਰ ਗਿਆ ਇੱਕ ਇਸਤਰੀ ਦੇ ਕਾਰਨ ਕਰਕੇ, ਕਹਿ ਕਹਿ ਕਰਕੇ। ਇਹ ਵੀ ਮੈਂ ਅਰਜ਼ ਕਰਦਾ, ਜਿਉਂ ਜਿਉਂ ਤੁਸੀਂ ਜਾਓਗੇ, ਬੜੇ ਬੜੇ ਅਵਤਾਰਾਂ ਦੇ ਘਰ ਵੀ ਉਜੜੇ, ਕਾਰਨ ਇੱਕ ਇਸਤਰੀ ਲੱਭੇਗੀ, ਪਰ ਬੜੀਆਂ ਬੜੀਆਂ ਕੌਮਾਂ ਉਜੜੀਆਂ, ਦੇਸ਼ ਉਜੜੇ, ਕਾਰਨ ਪੁਰਸ਼ ਮਿਲਣਗੇ। ਘਰ ਦੇ ਉਜਾੜੇ ਦਾ ਕਾਰਨ ਬਣ ਜਾਂਦੀ ਇਸਤਰੀ, ਈਰਸ਼ਾ ਹੈ, ਨਹੀਂ ਬਰਦਾਸ਼ਤ ਕਰਦੀ ਦੂਜੇ। ਮੁਲਕਾਂ ਦੀ ਤਬਾਹੀ ਦਾ ਕਾਰਨ ਬਣ ਜਾਂਦੇ ਨੇ ਪੁਰਸ਼, ਅਹੰਕਾਰ ਹੈ। ਦੂਜਾ ਕੀ ਜੋ ਸਾਡੇ ਸਾਹਮਣੇ ਸਿਰ ਉੱਠਾ ਵੈ ਉੱਚਾ ਕਰੇ, ਦੂਜਾ ਮੁਲਕ ਕੀ ਆਉਂਦਾ ਸਾਡੇ ਸਾਹਮਣੇ ਖੜਾ ਹੋਵੇ, ਦੂਜੀ ਕੌਮ ਕੀ ਆਉਂਦੀ ਹੈ ਸਾਡੇ ਸਾਹਮਣੇ ਖੜੀ ਹੋਵੇ। ਪੁਰਸ਼ ਦਾ ਅਹੰਕਾਰ, ਆਪਣੀਆਂ ਆਪਣੀਆਂ ਕਮਜ਼ੋਰੀਆਂ ਨੇ, ਲੇਕਿਨ ਆਪਣੇ ਆਪਣੇ ਗੁਣ ਵੀ ਨੇ। ਇਸਤਰੀ ਦੀ ਸ਼ਰਧਾ ਬੜੀ ਪ੍ਰਧਾਨ ਹੈ, ਪੁਰਸ਼ ਦੇ ਚ ਵਿਚਾਰ ਬੜੇ ਪ੍ਰਧਾਨ। ਇਹ ਵੀ ਮੈਂ ਅਰਸ ਇਸ ਨੂੰ ਕਿਧਰੇ ਹੋਰ ਰੂਪ ਨਾ ਲੈ ਲੈਣ। ਦੁਨੀਆਂ ਦੇ ਜਿਤਨੇ ਧਰਮ ਗ੍ਰੰਥ ਨੇ ਪੁਰਸ਼ਾਂ ਦੇ ਲਿਖੇ ਹੋਏ ਨੇ, ਇੱਕ ਵੀ ਇਸਤਰੀ ਦਾ ਲਿਖਿਆ ਹੋਇਆ ਨਹੀਂ। ਮਹਾਨ ਗ੍ਰੰਥ ਭਗਤ ਸਾਰੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਵੀ ਇਸਤਰੀ ਨਹੀਂ। ਮੁਹੰਮਦ ਸਾਹਿਬ ਪੁਰਸ਼ ਨੇ, ਈਸਾ ਪੁਰਸ਼ ਨੇ, ਮੂਸਾ ਪੁਰਸ਼ ਨੇ, ਜਰਦਰਸਤ ਪੁਰਸ਼ ਨੇ, ਮਹਾਤਮਾ ਬੁੱਧ ਪੁਰਸ਼ ਨੇ, ਮਹਾਵੀਰ ਪੁਰਸ਼ ਨੇ, ਦਸੋਂ ਗੁਰੂ ਸਾਹਿਬਾਨ ਪੁਰਸ਼ ਨੇ, ਰਾਮ ਕ੍ਰਿਸ਼ਨ ਪੁਰਸ਼ ਨੇ, ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ ਇਹ ਮਰਦ ਨੇ, ਪੁਰਸ਼ ਨੇ। ਗ੍ਰੰਥਕਾਰ ਇਹ ਵਿਚਾਰ ਹੈ, ਤਰਤੀਬ ਦੇ ਸਕਦੇ ਨੇ, ਚਲਾ ਸਕਦੇ ਨੇ, ਸਮਝ ਸਕਦੇ ਨੇ, ਸਮਝਾ ਸਕਦੇ ਨੇ, ਇਸਤਰੀ ਭਰੋਸਾ ਕਰ ਸਕਦੀ, ਸ਼ਰਧਾ ਕਰ ਸਕਦੀ, ਬੜੀ ਸ਼ਰਧਾ। ਮੇਰੇ ਦੇਖੇ 90% ਪਖੰਡੀ ਸੰਤਾਂ ਦੇ ਤੇ ਗੁਰੂਆਂ ਦੇ ਜੋ ਡੇਰੇ ਚੱਲ ਰਹੇ ਨੇ ਸਿਰਫ ਇਸਤਰੀਆਂ ਕਰਕੇ, ਇਹ ਨਾ ਹੋਣ ਤੇ ਸਾਰੇ ਡੇਰੇ ਉਜੜ ਜਾਣ। ਇਹ ਵੀ ਮੈਂ ਅਰਜ਼ ਕਰ, ਅੰਧੀ ਸ਼ਰਧਾ, ਅੰਧੀ ਸ਼ਰਧਾ। ਔਰ ਮੇਰੇ ਦੇਖੇ ਬਹੁਤੇ ਧਾਰਮਿਕ ਅਸਥਾਨ ਜੋ ਕੱਲ ਕਲੇਸ਼ ਦੇ ਅਖਾੜੇ ਬਣਦੇ ਨੇ, ਪੁਰਸ਼ਾਂ ਕਰਕੇ ਬਣਦੇ ਨੇ, ਇਸਤਰੀ ਕਰਕੇ ਨਹੀਂ ਬਣਦੇ। ਤੁਸੀਂ ਆਖੋ ਕਿ ਮੈਂ ਮਸਲਾ ਕੀ ਲੈ ਬੈਠਾ, ਮੈਂ ਮਸਲਾ ਇਹੀ ਲੈ ਬੈਠਾ, ਇੱਕ ਸ਼ਕਤੀ ਹੈ ਮਨੁੱਖ ਦੇ ਕੋਲ ਕਾਮ, ਇਹ ਸ਼ਕਤੀ ਕਿਸੇ ਦੇ ਅੰਦਰ ਈਰਸ਼ਾ ਬਣਦੀ ਹੈ, ਕਿਸੇ ਦੇ ਅੰਦਰ ਅਹੰਕਾਰ ਬਣਦੀ ਹੈ, ਔਰ ਕੀ ਹੈ, ਇਹੀ ਕੁਛ ਹੈ। ਮੈਂ ਇਸ ਵਾਸਤੇ ਕਹਿ ਰਿਹਾ ਇਹ ਵਿਸ਼ੇ ਅਛੂਤੇ ਰਹਿ ਗਏ ਨੇ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ, ਸਮਝਣ ਸਮਝਾਉਣ ਦੀ ਲੋੜ ਹੈ, ਤਾਂ ਕਿ ਕਮਜ਼ੋਰੀਆਂ ਦਾ ਤਾਂ ਪਤਾ ਚੱਲੇ, ਖਾਮੀਆਂ ਦਾ ਤਾਂ ਪਤਾ ਚੱਲੇ। ਬੜੀ ਪ੍ਰਬਲ ਸ਼ਰਧਾ ਹੈ ਇਸਤਰੀ ਦੇ ਅੰਦਰ, ਭਰੋਸਾ ਕਰ ਲਿਆ, ਕਿੰਤੂ ਪਰੰਤੂ ਨਹੀਂ ਕਰਦੀ। ਚੋਟੀ ਦੀ ਇੱਕ ਵੀ ਨਾਸਤਿਕ ਇਸਤਰੀ ਨਹੀਂ ਹੋਈ, ਚੋਟੀ ਦੇ ਨਾਸਤਿਕ ਵੀ ਪੁਰਸ਼ ਹੋਏ ਨੇ, ਕਿਉਂਕਿ ਕਿੰਤੂ ਪਰੰਤੂ ਕਰਦੇ ਨੇ, ਵਿਚਾਰ ਹੈ, ਜਿਹੜੀ ਚੀਜ਼ ਉਹਨਾਂ ਦੇ ਵਿਚਾਰ ਤੇ ਪੂਰੀ ਨਹੀਂ ਉਤਰਦੀ, ਇਨਕਾਰ ਹੈ, ਨਹੀਂ ਮੰਨਦੇ, ਸਾਡੀ ਵਿਚਾਰ ਦੀ ਕਸੌਟੀ ਤੇ ਨਹੀਂ ਪੂਰੀ ਉਤਰਦੀ, ਇਸਤਰੀ ਨਹੀਂ ਇਨਕਾਰ ਕਰਦੀ। ਸ਼ਰਧਾ ਹੈ, ਭਰੋਸਾ, ਇਹ ਬਹੁਤ ਵੱਡਾ ਗੁਣ ਹੈ। ਲੇਕਿਨ ਸ਼ਰਧਾ ਨੂੰ ਗਿਆਨ ਚਾਹੀਦਾ, ਗਿਆਨ ਨੂੰ ਸ਼ਰਧਾ ਚਾਹੀਦੀ ਹੈ। ਜਿੱਥੇ ਤਨ ਕਰਕੇ ਪੁਰਸ਼ ਇਸਤਰੀ 'ਚ ਅਧੂਰਾ ਹੈ, ਸੂਝ ਸਮਝ ਵਿਚਾਰ ਅਧੂਰੀ ਹੈ, ਪੂਰੀ ਹੋਣੀ ਚਾਹੀਦੀ। ਇਸਤਰੀ ਦੀ ਜਿਹੜੀ ਸਾਧਨਾ ਹੈ ਧਰਮ ਦੀ, ਉਦੋਂ ਪੂਰੀ ਆਉਂਦੀ ਹੈ ਜਦ ਇਸਦੀ ਸ਼ਰਧਾ ਨੂੰ ਗਿਆਨ ਮਿਲ ਜਾਏ, ਵਰਨਾ ਅਧੂਰੀ ਹੈ। ਪੁਰਸ਼ ਦੀ ਸਾਧਨਾ ਸਾਰੀ ਦੀ ਸਾਰੀ ਅਧੂਰੀ ਹੈ, ਤਰਕ ਵਿਚਾਰ ਤੇ ਇਸਦੇ ਕੋਲ ਹੈ, ਸ਼ਰਧਾ ਕੋਈ ਨਹੀਂ, ਉੱਕੀ ਸ਼ਰਧਾ। ਮੈਂ ਦੇਖ ਕੇ ਹੈਰਾਨ ਹੋ ਜਾਂਦਾ, ਸਾਰਾ ਦਿਨ ਬੈਠੇ ਰਹਿਣਗੇ ਬਾਬੇ, ਪਰ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਇਆ, ਇੰਝ ਦੌੜਨਗੇ ਜਿਵੇਂ ਬਿੱਛੂ ਲੜਦਾ, ਭੱਜਣ, ਕੌਣ ਸੁਣੇ, ਤਰਕ ਸ਼ਰਧਾ ਹੈ ਹੀ ਨਹੀਂ, ਭਰੋਸਾ ਬੱਝਦਾ ਹੀ ਨਹੀਂ। ਇਹ ਵਿਚਾਰ, ਇਹ ਗੱਲ ਵਿਚਾਰ ਦੀ ਕਸੌਟੀ ਤੇ ਨਹੀਂ ਪੂਰੀ ਉਤਰਦੀ, ਵਿਚਾਰ ਹੈ, ਸਮਝ ਹੈ। ਕੱਲ ਰਹਿ ਰਾਜ ਸਾਹਿਬ ਹੋਈ ਸੀ, ਅੱਜ ਫਿਰ ਰਾਜ, ਫਿਰ ਰਾਜ, ਫਿਰ ਨਹੀਂ ਛੱਡੋ, ਸਵੇਰੇ ਆਸਾ ਦੀਵਾਰ, ਕੱਲ ਫਿਰ, ਰੋਜ਼ ਰੋਜ਼ ਉਹ ਗਿਆਨੀ ਰੋਜ਼ ਕਥਾ ਕਰਦਾ, ਛੱਡੋ, ਵਿਚਾਰ, ਸੋਚਣੀ, ਤਰਕ ਪੈਦਾ ਹੋ ਜਾਂਦੀ। ਕਾਰਲ ਮਾਰਕਸ ਦੀ ਤਰਕ ਨੇ ਅੱਧੀ ਦੁਨੀਆ ਨਾਸਤਿਕ ਬਣਾ ਦਿੱਤੀ, ਵਿਚਾਰ, ਸੋਚਣੀ। ਨੀਤੀਸ਼ੇ ਦੇ ਵਿਚਾਰ ਤੇ ਤਰਕ ਬੜੇ ਪ੍ਰਬਲ, ਬਹੁਤ ਵੱਡੇ ਪ੍ਰਬਲ, ਔਰ ਬੜੀਆਂ ਪ੍ਰਬਲ ਦਲੀਲਾਂ ਉਸਨੇ ਦਿੱਤੀਆਂ ਨੇ। ਪੁਰਸ਼ ਦੇ ਵਿਚਾਰ ਨੂੰ ਸ਼ਰਧਾ ਅਗਰ ਨਹੀਂ ਮਿਲੇਗੀ ਤਾਂ ਪੁਰਸ਼ ਅਧੂਰਾ ਹੈ, ਮਨ ਦੇ ਤਲ ਤੇ ਅਧੂਰ, ਅੰਦਰੂਨੀ ਅਧੂਰ ਹੈ। स्त्री तो इसके अंदर अर्ध अंग है शरीर करके इसके अंदर शरीर का जोड़ा हिस्सा है पुरुष इसके अंदर पूरा स्त्री अधूरी है विमर्श करा हर पुरुष के शरीर के अंदर अधूरी स्त्री है मां बाप तो शरीर आया कल्ले पुरुष तो थोड़ी आया कल्ले स्त्री तो थोड़ी आया मां बाप तो आया मां की रकत पिता बिंदारा गुरु ग्रंथ साहब की वाणी पानी मैला माटी गोरी इस माटी की पुत्री जोरी ये जो शरीर का पुतला बने है माता का खून पिता का बिंद पानी मैला माटी गोरी इस माटी की पुत्री जोरी तो मां दी अंश मौजूद पिता दी मौजूद मां दी अंश वध गई पिता दी अंश घट गई तो लड़की पैदा हो गई पिता दी अंश वध गई मां दी अंश घट गई तो लड़का पैदा हो गया गलती तो नहीं है पता नहीं साइंस की कहती मैं विज्ञानिक नहीं हाँ तो मैं अज दी युग दियां कोई इसमें कथा कहानियां पढ़िया भी नहीं कोई साइंस की मेरी कोई लंबी चौड़ी खोज भी नहीं ना मैनू इतना समा मिलिया मैं तो गुरबाणी साइंस नू जानदा जो गुरबाणी जगत बारे संसार बारे धर्म बारे पदार्थ बारे ज्ञान बारे विज्ञान बारे जो कुछ कहती है मैं समझदा इतना पूरन है नू समझण लई जिंदगी इतनी छोटी और किसी पासे झात मारन की लोड़ मैं तो बड़ा कुछ है बड़ा कुछ तो मैं अर्ज करा शरीर दे तल ते पुरुष दे अंदर अधूरी है स्त्री स्त्री दे अंदर अधूरा है पुरुष पुरुष दा बड़ा प्रबल अहंकार इसका अवगण है स्त्री दी बड़ी प्रबल ईर्षा इसका अवगण है इसकी ईर्षा करके घर उजड़ते ने पुरुष दे अहंकार करके कौमा उजड़ दियां ने इसकी ईर्षा जिथे घर नहीं वसन देंदी पुरुष का अहंकार कौमा नहीं वसन देंदा 1000 साल तक यहूदी रुलते ले ईसाइयां दे अहंकार करके मुसलमाना दे अहंकार रुलते रहे बेचारे धक्के खांदे रहे अहंकार पुरुष का अहंकार कौमा नूं वसन नहीं देंदी देशां नूं उजाड़ दिए कौमा नूं उजाड़ दिए स्त्री की ईर्षा घर वसन नहीं देंदी उजाड़ दिंदी बर्बाद कर दिए इसका बुनियादी अवगण जब भी कोई घर उजड़े तो समझ लेना 90% कारण स्त्री बनी हो जब भी कोई कौम तबाह हो मुल्क तबाह हो तो 90% कारण पुरुष होगा लाजमी हो और पुरुष को गुण भी है ज्ञान विचार तर्क मैं नहीं कहता सारे विचार तर्क आते सारिया स्त्रियां भी श्रद्धालु नहीं आदि पर जो गुण धर्म इन्हों का है गुण अवगुण जो कमजोरी है ते जो महानता है मैं उसका जिक्र कर रहा स्वभाव बहुगिणती पुरुष अहंकार प्रधान होता है बहुगिणती स्त्री ईर्षा प्रधान होती है उसकी ईर्षा करके घर उजड़ते ने उसके अहंकार करके पुरुष के अहंकार करके कौमा उजड़दिया ने देश उजड़ते ने कोई देश स्त्रियां नहीं उजाड़दियां कोई कौमा स्त्रियां नहीं उजाड़दियां उजाड़न का जज्बा तो है घर उजाड़ दें उजड़ गुण बड़ा है शर का कहते ने अगर पुरुष स्त्री की श्रद्धा ना हो तो पुरुष ने विचार नाल जो संग्रह किया वह संसार दे रह भी नहीं सकता जमा नहीं रह सकता हो नहीं सकता अगर कुछ खोजे है पुरुष ने तो बचे है इस करके कोई स्त्री है नहीं तो नहीं बचना नहीं तो नहीं रहना ये भी मैं अर्ज कर धन गुरु नानक देव जी महाराज के सामने हरिद्वार के पांदे और बनारस के परोहत चतुर्वेदी त्रिवेदी द्विवेदी खटशास्त्री श्री 108 उपनिषदों के ज्ञानी ये चर्चा करना आ गए कारण कि यह तबका स्त्री नूं वेद पढ़न की इजाजत नहीं देता इस्लाम स्त्री नूं मस्जिद विच आने की इजाजत नहीं देता यहूदी सिनागॉग विच स्त्री नूं आने की इजाजत नहीं देते और हिंदू स्त्री नूं जनेऊ पहनने की इजाजत नहीं देता वेद पाठ करने की इजाजत नहीं देता शायद तुसीं अखबारों खबर पढ़िया हो पिछले साल जब मध्य भारत दिशे रायपुर वेद पाठ होने सन 108 ਦੋ ਇਸਤਰੀਆਂ ਬਿਠਾ ਦਿੱਤੀਆਂ ਗਈਆਂ ਜੋ ਇਹਨਾਂ ਦਾ ਇਸ ਵਕਤ ਸਭ ਤੋਂ ਮੁਖੀ, ਜਿਵੇਂ ਸਾਡੇ ਧਾਰਮਿਕ ਮੁਖੀ ਅਕਾਲ ਤਖਤ ਦੇ ਜਥੇਦਾਰ ਇਹਨਾਂ ਦੇ ਨੇ, ਜਗਤ ਗੁਰੂ ਸ਼ੰਕਰਾਚਾਰੀ। ਉਹਨੇ ਕਹਿ ਦਿੱਤਾ ਇਹ ਪਾਠਣਾ ਹਟਾ ਦਿਓ, ਇਸਤਰੀਆਂ ਹਟਾ ਦਿਓ, ਇਹ ਨਹੀਂ ਪਾਠ ਕਰ ਸਕਦੇ। ਵੈਦਿਕ ਰੀਤੀ ਦੇ ਮੁਤਾਬਕ ਇਹ ਪਾਠ ਦੇ ਚ ਨਹੀਂ ਸ਼ਾਮਿਲ ਹੋ ਸਕਦੇ, ਉਠਾਓ ਇਹਨਾਂ ਉਠਾਉਣਾ। ਸ਼ੂਦਰ ਸ਼ੰਕਰਾਚਾਰੀ ਦੀ ਦ੍ਰਿਸ਼ਟੀ 'ਚ ਅੱਜ ਵੀ ਪ੍ਰਵੇਸ਼ ਨਹੀਂ ਕਰ ਸਕਦਾ ਮੰਦਰ ਦੇ ਵਿੱਚ। ਆਪਦੀ ਗਿਆਤ ਲਈ ਅਰਜ਼ ਕਰਾਂ, ਜਗਨਨਾਥ ਪੁਰੀ ਕਿਸੇ ਵਕਤ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਈ ਸੀ ਦਰਸ਼ਨ ਕਰ, ਪੁਜਾਰੀਆਂ ਨੇ ਰੋਕ ਦਿੱਤਾ, ਨਹੀਂ ਤੋ ਨਹੀਂ ਜਾ ਸਕਦੀ, ਮੈਂ ਬ੍ਰਾਹਮਣੀ ਹਾਂ। ਨਹੀਂ, ਤੇਰਾ ਪਤੀ ਪਾਰਸੀ ਸੀ ਫਿਰੋਜ਼ ਖਾਨ, ਤੂੰ ਉਸਦੀ ਪਤਨੀ, ਇਸ ਮੰਦਰ ਵਿੱਚ ਨਹੀਂ ਪ੍ਰਵੇਸ਼ ਕਰ ਸਕਦੇ। ਵਕਤ ਦੀ ਪ੍ਰਾਈਮ ਮਿਨਿਸਟਰ ਤੇ ਬੜੀ ਇੱਜ਼ਤ ਬੇਇੱਜ਼ਤੀ ਦਾ ਮਸਲਾ ਖੜਾ ਹੋ ਗਿਆ। ਉਹ ਜ਼ਿੱਦ ਕਰੇ ਮੈਂ ਜਾਣਾ, ਪੁਜਾਰੀ ਕਹਿੰਦੇ ਪਹੁੰਚਿਆ ਉੱਥੇ ਜਗਨਨਾਥਪੁਰ, ਉਹਨੇ ਗਰਜ ਦੀ ਆਵਾਜ਼ ਵਿੱਚ ਕਹਿ ਦਿੱਤਾ ਜੇ ਮੰਦਰ ਦੇ ਜਾਣ ਦਾ ਸ਼ੌਕ ਸੀ ਤਾਂ ਪਤੀ ਕੋਈ ਹਿੰਦੂ ਲੱਭਦੀ, ਪਿਓਸ ਖਾਨ ਦਾ ਔਰਤ ਹੋ ਕੇ ਤੂੰ ਇਸ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ, ਚਲੀ ਜਾ। ਇੰਨਾ ਜਿਹਾ ਮੂੰਹ ਲੈ ਕੇ ਆਉਣਾ ਪਿਆ, ਹਿੰਦੁਸਤਾਨ ਦੇ ਸਾਰੇ ਅਖਬਾਰਾਂ ਦੀ ਪਹਿਲੀ ਸੁਰਖੀ ਇਹੀ ਸੀ ਖ਼ਬਰਾਂ, ਮੰਦਰ ਵਿੱਚ ਪ੍ਰਵੇਸ਼ ਨਹੀਂ ਮਿਲਿਆ, ਕੱਢ ਦਿੱਤੀ ਗਈ। ਕਹਿਣ ਤੋਂ ਮੁਰਾਦ ਪੰਡਿਤ ਪੁਰੋਹਿਤ ਸੰਨਿਆਸੀ ਬੈਰਾਗੀ ਤਿਆਗੀ ਇਸਤਰੀ ਨੂੰ ਸ਼ੂਦਰ ਮੰਨਦੇ। ਦੂਰ ਕਿਉਂ ਜਾਓ, ਇੱਕ ਦੋਹਾ ਮੈਂ ਤੁਹਾਡੇ ਸਾਹਮਣੇ ਰੱਖਾਂ ਕਵੀ ਤੁਲਸੀ ਦਾ, ਜਿਸ ਕਾਰਨ ਕਰਕੇ ਤੁਲਸੀ ਦੇ ਖਿਲਾਫ ਇਤਨਾ ਵਾਵੇਲਾ ਖੜਾ ਹੋਇਆ। ਉਹ ਕਹਿੰਦੇ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਂਚੋ ਤਾੜਨ ਹਿਤਕਾਰੀ। ਸ਼ੂਦਰ ਨੂੰ ਪਸ਼ੂ ਨੂੰ ਸੋਟੀ ਨਾ ਦਿਖਾਓ, ਚਾਬਕ ਨਾ ਦਿਖਾਓ, ਕਾਬੂ 'ਚ ਨਹੀਂ ਰਹਿੰਦੇ। ਇਸਤਰੀ ਵੀ ਇਸ ਤਰ੍ਹਾਂ ਹੀ ਤੁਲਸੀ, ਕਵੀ ਤੁਲਸੀ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਂਚੋ ਤਾੜਨ ਤਾੜਦੇ ਹੀ ਰਹਿਣਾ ਚਾਹੀਦਾ, ਚਾਬਕ ਦਿਖਾਉਂਦੇ ਹੀ ਰਹਿਣਾ ਚਾਹੀਦਾ ਤਾਂ ਠੀਕ ਰਹਿੰਦੀਆਂ ਨੇ ਉਂਝ ਨੇ। ਕਵੀ ਤੁਲਸੀ ਰਾਮਾਇਣ ਦਾ ਰਚੇਤਾ, ਗੁਰੂ ਨਾਨਕ ਦੇ ਕੋਲ ਇਕੱਠੇ ਹੋ ਗਏ। ਇਹ ਖੱਟ ਸ਼ਾਸਤਰੀ ਹੈ, ਚਤੁਰਵੇਦੀ ਤ੍ਰਿਵੇਦੀ ਦੁਵੇਦੀ 108। ਕਹਿਣ ਲੱਗੇ ਮਹਾਰਾਜ ਭਾਵੇਂ ਤੁਹਾਡੀ ਜ਼ਿੰਦਗੀ ਦੁੱਧ ਦੀ ਤਰ੍ਹਾਂ ਸੀ, ਜੋਗੀ ਵੀ ਕਹਿ ਚੁੱਕੇ ਸਨ ਗੁਰੂ ਨਾਨਕ, ਪਰ ਤੁਹਾਡਾ ਦੁੱਧ ਫਟ ਗਿਆ, ਤੁਸੀਂ ਗ੍ਰਸਤੀ। ਦੂਸਰਾ, ਤੁਸੀਂ ਇਸਤਰੀਆਂ ਨੂੰ ਬਰਾਬਰੀ ਦਿੰਦੇ ਹੋ, ਕੋਈ ਬਰਾਬਰੀ ਨਹੀਂ। ਰੂਹੇ ਜ਼ਮੀਨ ਵਿੱਚ ਇੱਕ ਦਿਖਾਓ ਕੋਈ ਇਸਤਰੀ ਰਹਿਬਰ ਬਣੀ ਹੋਵੇ, ਅਵਤਾਰ ਬਣੀ, ਤੁਸੀਂ ਇੱਕ ਦਿਖਾਓ ਕੋਈ ਗ੍ਰੰਥਕਾਰ ਬਣੀ ਹੋਵੇ, ਕੋਈ ਇੱਕ ਦਿਖਾਓ ਜੋ ਚੋਟੀ ਦੀ ਵਿਗਿਆਨਕ ਬਣੀ ਹੋਵੇ, ਗ੍ਰਹਿ ਨਛੱਤਰਾਂ ਦਾ ਗਿਆਨ ਦਿੱਤਾ ਹੋਵੇ। ਇਹ ਸਾਰੀਆਂ ਵਿਚਾਰਾਂ ਬ੍ਰਾਹਮਣਾਂ ਨੇ, ਖੱਟ ਸ਼ਾਸਤਰੀਆਂ ਨੇ, ਪੁਰੋਹਿਤ ਲੋਕਾਂ ਨੇ ਗੁਰੂ ਨਾਨਕ ਦੇ ਸਾਹਮਣੇ ਰੱਖੀ। ਇੱਕ ਇੱਕ ਦਲੀਲ ਆਪਣੀ ਥਾਂ ਤੇ ਬੜੀ ਪ੍ਰਬਲ ਸੀ। ਜਿਸ ਸੰਗੀਤ ਨੂੰ ਜਨਮ ਦਿੱਤਾ ਹੈ ਤੋ ਪੁਰਸ਼ ਨੇ, ਕਵਿਤਾ ਨੂੰ ਜਨਮ ਦਿੱਤਾ ਹੈ ਤੋ ਪੁਰਸ਼ ਨੇ, ਬਾਅਦ ਵਿੱਚ ਕੀ ਹੋਇਆ ਅਪਣਾ ਲਿਆ ਇਸਤਰੀਆਂ ਨੇ। ਜੇ ਧਰਮ ਦੀਆਂ ਵੱਖ ਵੱਖ ਸ਼ਾਖਾ ਨੂੰ ਜਨਮ ਦਿੱਤਾ ਹੈ ਤੇ ਪੁਰਸ਼ਾਂ ਨੇ, ਸਾਰੇ ਗ੍ਰੰਥਾਂ ਨੂੰ ਜਨਮ ਦਿੱਤਾ ਹੈ ਪੁਰਸ਼ਾਂ ਨੇ, ਇਸਤਰੀਆਂ ਤੇ ਸਿਰਫ ਪਿੱਛੇ ਹੀ ਚਲੀਆਂ ਨੇ। ਇਹ ਖੁਦ ਅਵਤਾਰ ਨਹੀਂ ਬਣ ਸਕੀਆਂ, ਗ੍ਰੰਥਕਾਰ ਨਹੀਂ ਬਣ ਸਕਦੀਆਂ, ਚੋਟੀ ਦੀ ਦਾਰਸ਼ਨਿਕ ਫਿਲੋਸਫਰ ਚਿੰਤਕ ਤੇ ਗ੍ਰਹਿ ਨਛੱਤਰਾਂ ਦੀਆਂ ਕੋਈ ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲੀਆਂ ਵੀ ਨਹੀਂ ਬਣ ਸਕੀਆਂ। ਇਸ ਵਾਸਤੇ ਪਛੜੀਆਂ ਨੇ ਸ਼ੂਦਰ। ਗੁਰੂ ਨਾਨਕ ਦਾ ਜੋ ਜਵਾਬ ਸੀ ਉਹ ਜਨਮ ਸਾਖੀ ਪੜੋਗੇ ਤੇ ਤੰਗ ਰਹਿ ਜਾਓਗੇ, ਗੋਸ਼ਟੀ ਬੜੀ ਲੰਬੀ ਚੌੜੀ ਹੈ, ਮੈਂ ਸੰਖੇਪ ਵਿੱਚ ਛੋਟੇ ਰੂਪ ਵਿੱਚ ਬਿਆਨ ਕਰ। ਮਹਾਰਾਜ ਕਹਿੰਦੇ ਨੇ ਜਿਸ ਸ਼ਕਤੀ ਨੂੰ ਸੰਗ੍ਰਹਿ ਕਰਕੇ, ਸਮਾਂ ਖਰਚ ਕਰਕੇ, ਸ਼ਕਤੀ ਖਰਚ ਕਰਕੇ, ਜਪ ਤਪ ਕਰਕੇ ਇੱਕ ਪੁਰਸ਼ ਅਵਤਾਰ ਬਣਦਾ ਹੈ ਜਾਂ ਗ੍ਰੰਥਕਾਰ ਬਣਦਾ ਹੈ, ਉਹੀ ਸ਼ਕਤੀ ਇੱਕ ਇਸਤਰੀ ਦੀ ਲੱਗ ਜਾਂਦੀ ਹੈ ਗ੍ਰੰਥਕਾਰ ਨੂੰ ਜਨਮ ਦੇਣ ਦੇ ਵਿੱਚ, ਅਵਤਾਰ ਨੂੰ ਜਨਮ ਦੇਣ, ਉਤਨੀ ਹੀ ਸ਼ਕਤੀ ਲੱਗ ਜਾਂਦੀ। उतना ही समय खर्च हो जाना चाहिए। तो बिचारी आप कितों बने। हर पुरुष अवतार नहीं बन सकता और स्त्री अवतार नो जन्म भी नहीं दे सकती। जिसकी कुख इतनी पवित्र सी, जिसकी गोद इतनी पवित्र सी कि अवतार नो भी चुनना पया, ए मेरी मां हो गए। तिन धन जने दी माओ आए सफल से। एवें तो नहीं खेल। जिस शक्ति नो खर्च करके, जिस समय नो खर्च करके, मेहनत करके एक पुरुष संत बने हैं, भगत बने हैं, दार्शनिक बने हैं, चिंतक बने हैं, ग्रंथकार बने हैं, रैवर बने हैं, ओही शक्ति ओही समा स्त्री का खर्च हो गया उसनु जन्म देण उतना ही समा। जैसे हर मनुख साइंटिस्ट नहीं आउंदा, भगत नहीं आउंदा, संत नहीं आउंदा, ग्रंथकार ते अवतार नहीं आउंदा, हर स्त्री भी नहीं आउंदी। पोस्ट बराबर है, जितने अवतार ने तो उतने अवतारा नु जन्म देण वालियां ते है। कह दिता ईसा दा जन्म कुआरी मां तो होया है। कुआरी तो लो कोरी शुद्ध पवित्र हिरदा पैदाइश ती स्त्री पुरुष तो बिना नहीं होंगी। गुरु ग्रंथ साहब का फैसला, जैसे मात पिता बिना बाल ना हो। एक पुरुष चाहे मैं पिता हो वहां स्त्री तो बिना नहीं हो सके। एक स्त्री चाहे मैं मां बनना है पुरुष तो बिना नहीं हो सकेगी। कुआरी मां तो हो नहीं ईसा कथा ही नहीं, शुद्ध मां तो हुए ने, पवित्र मां तो हुए ने। गोद इतनी महान सी, इतनी पूजनीक सी वो गोद कि उसने ईसा जैसे एक रैबरी पुरुष नु जन्म दिता। जितनी साधना करके ईसा वक्त दा अवतार बनया होगा, इतनी उस स्त्री की साधना होगी, तपस्या होगी, मेहनत होगी कि एक अवतार नु जन्म दे सके। एवें तो नहीं हो सकता। इस वास्ते साहब कहते हैं, सो क्यों मंदा आखिए जित जमे राजा। हर पक्ष के मुखिया नु जन्म देण वाली शूदर ये किस तरह हो सकती है, ये किस तरह मन ली है। धन गुरु नानक देव जी महाराज कहते, शक्ति खर्च किए बिना, समा खर्च किए बिना, दिमाग लड़ाए बिना कोई अवतार नहीं हो सकता, ग्रंथकार नहीं हो सकता। शरीरक शक्ति लड़ाए बिना, मन की सोच लड़ाए बिना कोई अवतार की मां भी नहीं हो सकती। लाजमी गोद पवित्र सी, कोई साधना कर दी रही होगी, इतनी प्रबल श्रद्धा होगी कि श्रद्धा भरी कुक नु चुने एक पवित्र आत्मा ने, मैं इसकी कुक तो जगत दे छावना है। कहते ने लगातार कई दिन तक ब्रह्म भोज चलता रहा दशरथ के महलों में अयोध्या। कौशल्या संतां दी सेवा करती रही, पाठ सुनती रही, कीर्तन सुनती रही। त्रस्त दशरथ आए हुए साधु संतां दी सेवा अपनी हथी करता रहा। कई दिन ब्रह्म भोज चलता रहा। सारा महल इंज बन गया हरि मंदिर, तां किधरे जन्म होया राम का। श्वास श्वास जेल दी तंग तारीख कोठड़ी दे पास देव नाम जपदा रहा, सिमरना फेरती रही देव की, तां जाके किधरे कृष्ण का जन्म होया। एवें धन गुरु गोबिंद सिंह जी महाराज कहते, तात मात मुर अलक आराधा, बहुविध जोग जा साधना साधा, तिन जो करी अलक की सेवा, तांते भय प्रसन्न गुरुदेवा। मेरे मां बाप ने बड़ी साधना साधी, बड़ा जप तप किया, गौर साधना साधी, कुख ऐसी बन गई जैसे परमात्मा ईश्वर दी। आपां चुन लिया पाग, इते अपने आन दा कारण पे दसते हैं। इतनी महान आत्मा हेमकुंड दा तपीश्वर, इतना वड्डा जपीश्वर, इतनी वड्डी आत्मा कि आम मां दे राही ते जगत विच नहीं आ सकदी। कुछ विशेष मां चाहिए, कुछ खास मां चाहिए। राम जैसा मर्यादा परशोत्तम पुरुष उस मां दे राही ते नहीं आ सकती जिसकी जिंदगी सारी गैर मर्यादा होवे, कोई संजम नहीं, कोई शील नहीं, उस दे राही ते नहीं आ सकती। किसी बहुत वड्डे संत नु जन्म देण वास्ते कोई बहुत वड्डी संत वर्गी कुख चाहिए। एक छोटा जिहा नुकता मैं थोड़े सामने रखा। 80 سال دا فرید ہے. فرید 11 ہوئے نے. جس فرید دی بانی ہے نا گرو گرنتھ صاحب، یہ 11ویں تھان تے سی. پہلا فرید فرید ثانی افغانستان غزنی تو آیا سی گرو نانک دیو جی مہاراج تو 400 سال پہلے 1126 خانہ جنگی تو تنگ ہو کے اتوں آیا. حضرت علی نال سمبندت سن، پیڑھی در پیڑھی اتھے رہے نے ملتان دے. تو پنجاب وچ رہن کر کے انہاں دی جو مادری زبان پرشین سی، پشتو سی، وہ رہ گئی پنجابی چل. اس طرح اس فرید نے ساری بانی پنجابی چ اچارن کی تھی. 6 سال دا سی، کھیڈ رہا سی بچیاں چ. ماں پانی بھر کے آ رہی سر تے کڑا ہے، کہندی فرید جد بھی میں تینو دیکھ رہی ہاں کھیڑدا ہی رہنا ہے، کھیڑدا ہی رہنا ہے. کم سے کم 5 وقت نہیں تے 2 ٹائم تے نماز پڑھ لیا کر، فجر دی تے عشاء دی، سویر دی تے شام دی. 2 وقت دی نماز تے پڑھ لیا کر، فجر دی تے عشاء دی. تو بچہ آخر بچہ ہے، ماں خدا واسطے نماز پڑھا کی دے گا خدا؟ میرے بچے خدا شکر دے وے گا، کھجوراں دے وے گا، شہد دے وے گا، مٹھائی دے وے گا. تو بیچارے دا منہ بھر آیا. بچہ مٹھائی، پرانا زمانہ، مٹھیاں چیزاں. اچھا ماں تو مینوں سکھا، 2 وقت تے پھر میں پڑھ ہی لینے. 3 مہینے ماں نے محنت کی تھی، فجر دی نماز، عشاء دی نماز سکھا دیتی ہے، وضو کرنا سکھا دیتا ہے، مصلی بچھانا سکھا دیتا ہے. اج پہلا دن ہے فجر دی نماز. فجر دی نماز سورج نکلن تو پہلے، عشاء دی نماز سورج غروب ہو گیا پھر پڑھنی، انہوں عشاء دی نماز کہتے ہیں. فجر دی نماز اے فرید پڑھن لگا ہے. نماز پڑھی جاندی اکھاں وچ کے، وضو کر کے، مصلی بچھا کے، جیسے نماز پڑھن لگا ہے ماں نے تھلے کھجوراں رکھ دیتیاں لپیٹ کے. نماز دی سماپتی تو بعد مصلی سمیٹ رہے تھلے کھجوراں، کہندے تے نقد سودا ہے، نقد سودا. خدا میں تے سنیا سی پڑھ پڑھ کے لوکی نماز تھک دے نے، کھپ دے نے، تاں جا کے کدھرے کھجوراں ملدیاں نے. ایتھے دستی تے نقد سودا، اپاں روز پڑھاں گے. اے خدا تیرے تے بھروسہ بج گیا سا، نقد سودا، اپاں روز پڑھاں گے. سویرے پڑھدا ہے، شامی پڑھدا ہے، ماں کچھ نہ کچھ رکھ دیندی، کدی کوئی مٹھائی، کدی کوئی مٹھائی، کدی کھجوراں، کدی لڈو، کدی تیڑے، کچھ نہ کچھ رکھ دیں گے. عشاء دی نماز دا وقت سی تے رب دی نیت، ماں گئی ہوئی سی پانی پر، دیری ہو گئی، وضو ساج کے وہ نماز پڑھن لگ گیا. اج مصلے دے تھلے نہ کسی نے کھجوراں رکھیاں، نہ کسی نے مٹھائی، کچھ بھی نہیں. اج نماز پڑھدیاں پڑھدیاں سرت جڑ گئی، جھرناٹ بج گئی، کپاٹ کھل گئے، کچھ جھلک ملی، کچھ رس ملیا. اندروں خیال آئے لے ماں یہ کھیڑ تے کچھ ہور ہے، یہ تو کھجوراں تے کچھ بھی نہیں. پر پھر بھی تیرا شکرانہ جھوٹیاں کھجوراں دا لالچ دے کے سچ دی کھجوراں نال جوڑے ہے، تو مینوں تیرا دھنواد. اتنا من جڑیا، اتنا رس آیا، نماز دی سماپتی تو بعد مصلی سمیٹیا تے بیٹھے ہے، بھئی اتنے دن آجائیں کیوں گزر گئے؟ عمر پہ کچھ نہیں، 6.5 سال دا بچہ، کی عمر آجائیں گزری ہے؟ اتنے 70-80 سال دے بڑھے تاش پہ کھڑ دین، عمر آجائیں گزری ہے نہیں سوچ دے. 6.5 سال دا بچہ اکھاں بھریاں نے، رو رہے ہیں، اے خدا اتنا رس، ایویں میں زندگی اجائیں گزاری کتھے گزاری؟ ਅਜੇ ਤੇ 6.5 ਸਾਲ ਦਾ ਬੱਚਾ, ਇੰਨਾ ਰਸ, ਅੱਖਾਂ ਭਰੀਆਂ ਨੇ, ਚਿਹਰਾ ਕੁਝ ਹੋਰ, ਦੁਨੀਆਂ ਬਦਲੀ ਹੋਈ, ਮਾਂ ਆ ਗਈ, ਚਿਹਰਾ ਦੇਖਿਆ, ਅੱਖਾਂ ਦੇਖੀਆਂ, ਦੁਖੀ ਹੋ ਗਈ, ਕਹਿੰਦੇ ਕਿ ਹਾਏ ਅੱਜ ਤੇ ਮੈਂ ਖਜੂਰਾਂ ਨਹੀਂ ਰੱਖੀਆਂ ਤੇ ਨਮਾਜ਼ ਪੜ ਬੈਠਾ ਤੇ ਇਹ ਹੁਣ ਪਤਾ ਨਹੀਂ ਕੱਲ ਤੋਂ ਪੜੇਗਾ ਕਿ ਨਹੀਂ ਪੜੇਗਾ। ਬੜੀ ਮੁਸ਼ਕਿਲ ਨਾਲ ਤੇ ਇਸ ਨੂੰ ਰਾਜ਼ੀ ਕੀਤਾ ਸੀ, ਹੁਣ ਪਤਾ ਨਹੀਂ ਪੜੇਗਾ ਕਿ ਨਹੀਂ। ਇਕਦਮ ਪਾਣੀ ਦਾ ਘੜਾ ਰੱਖ ਕੇ ਨਾ ਤੇ ਥਾਲੀ ਦੇ ਖਜੂਰਾਂ, ਸ਼ਹਿਦ, ਮਿਠਾਈ, ਸਾਰੀਆਂ ਚੀਜ਼ਾਂ ਇਕੱਠੀਆਂ ਲਿਆਈ। ਕਹਿਣ ਲੱਗੀ ਫਰੀਦ, ਅੱਜ ਖੁਦਾ ਬੜਾ ਜਲਦੀ ਸੀ, ਬਹੁਤ ਜਲਦੀ ਸੀ, ਤੂੰ ਥਾਲੀ ਮੈਨੂੰ ਦੇ ਗਿਆ। ਕਹਿਣ ਲੱਗੇ ਸਾਰੀ ਚੀਜ਼ਾਂ ਫਰੀਦ ਨੂੰ ਦੇ ਦੇ, ਅੱਜ ਖੁਦਾ ਨੂੰ ਵਿਹਲ ਨਹੀਂ ਸੀ, ਮੈਨੂੰ ਦੇ ਗਿਆ। ਪਤਾ ਫਰੀਦ ਨੇ ਰੋਂਦਿਆਂ ਆਖਿਆ, ਮਾਂ ਅੱਜ ਹੀ ਤੇ ਖੁਦਾ ਨੂੰ ਮੇਲ ਵੇਲ ਮਿਲੀ, ਅੱਜ ਖੁਦਾ ਮੈਨੂੰ ਦੇ ਗਿਆ, ਤੈਨੂੰ ਨਹੀਂ ਦੇ ਗਿਆ। ਰੋਜ਼ ਖੁਦਾ ਤੇਰੇ ਹੱਥੋਂ ਮੈਨੂੰ ਦਿੰਦਾ ਸੀ, ਤੇਰੇ ਹੱਥ ਵੀ ਧਨ ਨੇ, ਪਰ ਅੱਜ ਖੁਦਾ ਨੇ ਮੈਨੂੰ ਆਪਣੇ ਹੱਥੋਂ ਦਿੱਤੀ। ਤੈਨੂੰ ਹੁਣ ਝੂਠੀਆਂ ਤਸੱਲੀਆਂ ਦੇਣ ਦੀ ਲੋੜ ਨਹੀਂ, ਸੱਚੀ ਤਸੱਲੀ ਮਿਲ ਗਈ। ਇਸ ਫਰੀਦ ਨੂੰ ਮਾਂ ਦਾ ਸ਼ੁਕਰਾਨਾ ਕਰਨਾ ਪਿਆ। ਫਰੀਦ ਦੇ ਬੋਲ ਨੇ, ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ, ਫਰੀਦ ਦੇ ਬੋਲ ਨੇ। ਇਤਨਾ ਵੱਡਾ ਫਕੀਰ ਪੈਦਾ ਹੋਇਆ ਮਾਂ ਦੀ ਪ੍ਰੇਰਨਾ, ਮਾਂ ਦੀ ਦੇਣ, ਮਾਂ ਦੀ ਸਿੱਖਿਆ, ਮਾਂ ਦੀ ਦੀਕਸ਼ਾ, ਮਾਂ ਦਾ ਸੁਭਾਅ, ਮਾਂ ਦਾ ਕਿਰਦਾਰ, ਮਾਂ ਦਾ ਆਚਾਰ। ਇਸ ਤਰ੍ਹਾਂ ਜੋ ਫਕੀਰ ਜੋ ਸਾਧਨਾ ਕਰਕੇ ਪੈਦਾ ਹੋਇਆ, ਮਾਂ ਵੀ ਉਸ ਤਰ੍ਹਾਂ ਦੀ ਬਣ ਜਾਂਦੀ, ਫਿਰ ਪ੍ਰੇਰਨਾ ਦੇਣ ਜੋਗਾ ਨਾ ਬਣਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਸ ਕੁੱਖ ਤੋਂ ਇਤਨੇ ਵੱਡੇ ਫਕੀਰ ਦਾ ਜਨਮ ਹੋਇਆ ਤੇ ਉਸ ਕੁੱਖ ਦੀ ਨਿੰਦਾ। ਗੁਰੂ ਨਾਨਕ ਕਹਿੰਦੇ ਨੇ, ਜੇ ਹਰ ਪੁਰਸ਼ ਫਕੀਰ ਨਹੀਂ ਹੋ ਸਕਦਾ ਤਾਂ ਹਰ ਇਸਤਰੀ ਫਕੀਰ ਦੀ ਜਨਮਦਾਤੀ ਵੀ ਨਹੀਂ ਹੋ ਸਕਦੀ। ਜੇ ਹਰ ਪੁਰਸ਼ ਅਵਤਾਰ ਨਹੀਂ ਹੋ ਸਕਦਾ ਤਾਂ ਹਰ ਇਸਤਰੀ ਅਵਤਾਰ ਨੂੰ ਜਨਮ ਦੇਣ ਵਾਲੀ ਵੀ ਨਹੀਂ ਬਣਦੀ। ਉਹਦੀ ਸ਼ਕਤੀ, ਉਸਦਾ ਸਮਾਂ ਉਸਦੇ ਲੱਗ ਜਾਂਦਾ ਹੈ, ਜਨਮ ਦੇਣ ਦੇ ਤੇ ਪਾਲਣਾ ਕਰਨ ਦੇ। ਜਿਸ ਸ਼ਕਤੀ ਨਾਲ ਕੋਈ ਅਵਤਾਰ, ਸੰਤ, ਮਹਾਂਪੁਰਸ਼ ਬਣ ਸਕਦਾ ਹੈ, ਉਹਦੀ ਉਸਦੀ ਇਸ ਤਰ੍ਹਾਂ ਖਰਚ ਹੋਈ ਹੈ। ਤਾਂ ਮੁਖਤਸਰ ਮੈਂ ਇਸ ਤਰ੍ਹਾਂ, ਸ਼ਕਤੀ ਮਨੁੱਖ ਦੇ ਕੋਲ ਇੱਕੋ ਹੀ ਹੈ। ਉਸ ਸ਼ਕਤੀ ਨੂੰ ਭਾਰਤ ਦੇ ਧਾਰਮਿਕ ਪੁਰਸ਼ਾਂ ਨੇ ਕਹਿ ਦਿੱਤਾ ਹੈ ਕਾਮ। ਗੁਰੂ ਨਾਨਕ ਨੇ ਵੀ ਇਹੀ ਕਿਹਾ, ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਕਿਹਾ, ਕਬੀਰ ਨੇ ਵੀ ਇਹੀ ਕਿਹਾ, ਸਾਰੇ ਅਵਤਾਰੀ ਪੁਰਸ਼ਾਂ ਨੇ ਇਹੀ ਕਿਹਾ। ਅਗਰ ਇਹ ਕਾਮ ਨਾਮ ਰਸ ਨਾ ਬਣਿਆ, ਅਗਰ ਇਹ ਕਾਮ ਰਾਮ ਰਸ ਨਾ ਬਣਿਆ, ਇਹ ਕਾਮ ਬਣੇਗਾ ਹੰਕਾਰ, ਇਹ ਕਾਮ ਬਣੇਗਾ ਲੋਭ, ਇਹ ਕਾਮ ਬਣੇਗਾ ਵਾਸ਼ਨਾ। ਲਾਜ਼ਮੀ ਬਣੇਗਾ ਔਰ ਬਣਿਆ ਹੋਇਆ ਸਾਰੇ ਜਗਤ ਦਾ। ਸ਼ਕਤੀ ਤੇ ਰੋਜ਼ ਰੋਜ਼ ਸਰੀਰ ਵਿੱਚ ਵਧੇਗੀ ਤਾਂ ਕਾਮ ਵਧੇਗਾ, ਵਾਸ਼ਨਾ ਵਧੇਗੀ, ਲੋਭ ਵਧੇਗਾ, ਹੰਕਾਰ ਵਧੇਗਾ। ਕਾਮ ਹੀ ਹੰਕਾਰ ਹੈ, ਕਾਮ ਹੀ ਲੋਭ ਹੈ, ਕਾਮ ਹੀ ਵਾਸ਼ਨਾ ਹੈ, ਕਾਮ ਵਾਸ਼ਨਾ, ਕਾਮ ਲੋਭ, ਕਾਮ ਅਹੰਕਾਰ। ਅਤ੍ਰਿਪਤੀ ਹੋ ਗਈ, ਕਾਮ ਦੀ ਪੂਰਤੀ ਨਹੀਂ ਹੋਈ, ਹੰਕਾਰ ਦੀ ਪੂਰਤੀ ਨਹੀਂ ਹੋਈ, ਲੋਭ ਦੀ ਪੂਰਤੀ ਨਹੀਂ ਹੋਈ, ਵਾਸ਼ਨਾ ਦੀ ਪੂਰਤੀ ਨਹੀਂ ਹੋਈ, ਇਹੀ ਕਾਮ ਬਣ ਜਾਏਗਾ ਕ੍ਰੋਧ। ਸਤਿਗੁਰ ਦੀ ਬਾਣੀ ਕਹਿੰਦੀ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਟਲ ਜਾਏਗੀ ਜ਼ਿੰਦਗੀ, ਬਰਬਾਦ ਹੋ ਜਾਏਗਾ ਮਨੁੱਖ, ਕਿਉਂਕਿ ਕਾਮ ਤੇ ਕ੍ਰੋਧ ਬਣ ਗਏ ਤੇ ਕ੍ਰੋਧ ਨੇ ਸਭ ਕੁਝ ਜਲਾ ਕੇ ਰੱਖ ਦੇਣਾ, ਅੰਦਰ ਦੈਵੀ ਗੁਣ ਨਹੀਂ ਰਹਿਣ ਦੇਣਾ। ਦੁਨੀਆਂ ਵਿੱਚ 90% ਲੜਨ ਵਾਲੇ, ਕੱਲ ਕਲੇਸ਼ ਮਚਾਉਣ ਵਾਲੇ ਪੁਰਸ਼ ਉਹ ਨੇ ਜਿਨ੍ਹਾਂ ਦਾ ਕਾਮ ਕ੍ਰੋਧ ਬਣ ਗਿਆ। ਇਹ ਵੀ ਮੈਂ ਅਰਜ਼ ਕਰਾਂ, ਕਿਉਂ ਬਣਿਆ ਕ੍ਰੋਧ? ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਹੰਕਾਰ ਅਤ੍ਰਿਪਤ ਰਹਿ ਗਿਆ, ਤਾਂ ਕਾਮ ਕ੍ਰੋਧ ਬਣ ਗਿਆ। ਕਾਮ ਅਗਰ ਰਾਮ ਰਸ ਬਣ ਜਾਏ, ਨਾਮ ਰਸ ਬਣ ਜਾਏ, ਸ਼ਕਤੀ ਦਾ ਸਹੀ ਇਸਤੇਮਾਲ ਹੋਇਆ। ਕੁਛ ਦੇਰ ਤੱਕ ਪ੍ਰਕਿਰਤੀ ਚਾਹੁੰਦੀ ਹੈ ਕਿ ਕਾਮ ਵਾਸ਼ਨਾ ਬਣੇ, ਕਾਮ ਲੋਭ ਨਾ ਬਣੇ। ਅਗਰ ਲੋਭ ਬਣ ਗਿਆ तो इस मनुख तो चोरियां दा बेईमानियां दा जन्म होवेगा। सीमा तो वधिया होया लोग काम हंकार बन गया है, तो कईयां दियां गर्दना कटन गियां, कौमां उजड़ गियां, देश उजड़ गए। जितना अहंकारी बंदा होंदा उतना निरंकार नूं इनकार कर देंदा, रब नूं इनकार कर देंदा। काम कुछ दिन तक वासना होनी चाहिए ताकि संतान दा जन्म होवे, लेकिन ये काम उर्ध्वगमन होवे, शक्ति ऊपर ताकि भगवान दा जन्म होवे, परमात्मा दा जन्म होवे, नाम रस दा जन्म होवे, ईश्वर दा जन्म होवे। जप तो बिना ये शक्ति ऊपर नहीं उठेगी, ये भी महसूस कर दें, बिना जप तो नहीं ऊपर उठेगी। यही शक्ति दया बन जाएगी, प्रेम बन जाएगी, यही शक्ति कला ज्ञान विज्ञान बनेगी और अखीर देश नाम रस बन जाएगी। यही शक्ति, ये भी मैं कर रहा हूं। एक बीमार बंदा, एक लाचार बंदा, एक कमजोर बंदा ना क्रोधी हो सकता है, ना दुराचारी हो सकता है, यकीन जानो ना ही भगत हो सकता है। शक्ति को नहीं की खाक बनेगा, ये भी महसूस करते हैं। धन कमाण लई शक्ति चाहिए, धर्म कमाण लई शक्ति चाहिए। संतान पैदा होंगी है अधिक शक्ति तो, नाम रस पैदा होंगे अधिक शक्ति तो, ये भी महसूस करते हैं। बचपन दे जवानी दे जैसे भोजन चाहिए, भजन भी नाल नाल चाहिए। बच्चे की खुराक भी सहजे सहजे काम बन रही है, अजे प्रगट रूप च नहीं है, जवानी च प्रगट होगी, बुढ़ेपे तक रहेगी। पर एक जवान अपनी जवानी दे जिस काम नो नाम रस दे च नहीं बदल सकया, तो मरदे दम तक कामी दा कामी रह जाएगा। तुम कैयत हो जगत गुरु स्वामी, हम कैयत कल युग के कामी। जमया काम तो, जीविया काम तो, मरिया भी काम दे। जे मरिया हुण काम दे तो फिर जन्म। जमया काम तो, कुछ समय जीविया काम दे, लेकिन मरिया राम नाम दे, हुण जन्म नहीं होवेगा। काम ही नहीं रहा तो जन्म कित्थे, वासना ही नहीं रही तो हुण जन्म कित्थे। जन्म मरण मिट गया, ये मुक्त हो गया, प्रभु चलीन हो गया। गुरु नानक ने जिस ढंग नाल खोले अखरी अर्थ में थोड़े सामने रख के समाप्ति कर दें। साहब कहते ने यह योग कला ली है, शराब दे वेचना लै, शराब बना शराब वेचद, कल कल वाली काम मद, शराब का दिए काम ली। शराब नाल क्यों तस्वीर दिती, एक ऐसा नशा मनुख की बुद्धि नो सोचन तो नाकारा कर देंदा। दिमागी तल ते जीण वालो, अठे पैर दिमागी तल ते जीण वाला, उदी काम वासना नहीं बनेगी। थोड़ी देर वास्ते ऐसा पुरुष चाहे दार्शनिक है, चिंतक है, चाहे महापुरुष है, बुद्ध उसकी एक पासे हो जाती है, ता काम वासना बनती, उंज नहीं बन सकती। जैसे डुबकी किसी भी पानी च लगे, पानी दिच बैठे किन्नी देर बैठेगा, 5 मिनट 10 मिनट, पानी दिच बैठना मनुख का सुभाव नहीं, मछली बैठ सकती है, मनुख नहीं बैठ सकता, पर डुबकी ते लगा सकता है। जिहड़े तैराक बंदे ने थोड़े भी जरूर होणगे कोई ना कोई, मैं बचपन दे तैरना सीखिया, 5-10 मिनट बंदा बैठ सकता है पानी दे डुबकी ला के, आखिर बाहर आना ही पड़ेगा। तो वासना दे डुबकी लगती है, क्रोध दे डुबकी लगती है, अकल नहीं आती, अकल नहीं आती। अकल का मतलब ऊपर आ गया, हम डुबकी च नहीं है, अकल डुबकी लाने ही नहीं देगी, ये भी महसूस कर रहे। अकल एक पास आती है ता डुबकी लगती है, क्रोध दे वासना दे उंज नहीं लगती, ये भी महसूस कर रहे। उस वक्त अकल नहीं आती। जब काम वासना दे डुबकी लगती है, मनुख अकल तो थले चला जाता है। जब नाम रस दे डुबकी लगती है, मनुख अकल तो उपर उठ जाता है, गई उपर गल, हुण उस बुलंदियां नूं छू ले जिथे अकल जा ही नहीं। ये भी महसूस करते हैं। कल कल वाली काम मद, ਮਨੁਆ ਪੀਵਣ ਹਾਰ ਪੀਂਦਾ ਕੌਣ ਹੈ ਮਨ। ਭਾਵ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਵਿਚਾਰਾਂ ਦਾ ਹਿੱਸਾ ਬਣ ਗਿਆ, ਯਾਦ ਦਾ ਹਿੱਸਾ ਬਣ ਗਿਆ। ਇਹ ਬਣਨਾ ਨਹੀਂ ਚਾਹੀਦਾ। ਯਾਦਾਂ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਸੋਚਣੀ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਕੰਮ ਸਿਰਫ ਸਰੀਰ ਦੇ ਚਾਹੀਦਾ ਸੀ, ਮਨ ਦੇ ਵਿੱਚ ਨਹੀਂ ਚਾਹੀਦਾ ਸੀ। ਇਹ ਸਰੀਰ ਦੀ ਪੂਰਤੀ ਵਾਸਤੇ ਚਾਹੀਦਾ ਸੀ, ਇਹ ਸੰਤਾਨ ਦੀ ਉਤਪਤੀ ਵਾਸਤੇ ਚਾਹੀਦਾ ਸੀ, ਪਰ ਇੱਥੇ ਵਿਚਾਰ ਬਣ ਗਿਆ, ਇੱਥੇ ਸੋਚਣੀ ਬਣ ਗਿਆ, ਇੱਥੇ ਯਾਦ ਬਣ ਗਿਆ, ਇੱਥੇ ਯਾਦਾਂ ਚੱਲ ਰਿਹਾ, ਇੱਥੇ ਵਿਚਾਰਾਂ ਚੱਲਣ ਲੱਗ ਪਿਆ, ਇੱਥੇ ਸੋਚਣੀ ਦੇ ਚੱਲਣ ਲੱਗ ਪਿਆ। ਮਨੁਆ ਪੀਵਣ ਹਾਰ, ਤੇ ਹਰ ਵਕਤ ਵਿਚਾਰਾਂ ਚੱਲ ਰਿਹਾ, ਸੋਚਣੀ ਚੱਲ ਰਿਹਾ, ਇੱਥੇ ਦੁਰਾਚਾਰ ਤੇ ਮਜਬੂਰ ਕਰੇਗਾ, ਕਿਉਂਕਿ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਕਾਮ ਵਿਚਾਰਾਂ ਦਾ ਹਿੱਸਾ ਬਣ ਗਿਆ, ਕਾਮ ਯਾਦ ਦਾ ਹਿੱਸਾ ਬਣ ਗਿਆ। ਹਰ ਵਕਤ ਫਿਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ, ਅਤ੍ਰਿਪਤ ਕਾਮ ਕ੍ਰੋਧ ਬਣੇਗਾ, ਤੇ ਕ੍ਰੋਧ ਇਸ ਦੇ ਮੂੰਹ ਤੋਂ ਪ੍ਰਗਟ ਹੋਵੇਗਾ। ਇਹ ਕ੍ਰੋਧ ਲਵਾ ਲਵ ਭਰਿਆ ਹੋਇਆ ਪਿਆਲਾ ਹੈ, ਇਸ ਦੀ ਸ਼ਰਾਬ ਹੈ ਕਾਮ ਦੀ। ਪਿਲਾਵਾ ਅਹੰਕਾਰ, ਪਿਲਾਂਦਾ ਕੌਣ ਪਿਆ? ਅਹੰਕਾਰ। ਸਾਖੀ ਕੌਣ ਹੈ? ਅਹੰਕਾਰ। ਪਰ ਸ਼ਰਾਬ ਦੇ ਵੇਚਣ ਵਾਲਾ ਕੌਣ ਹੈ? ਇਹ ਯੁੱਗ, ਇਹ ਸਮਾਂ। ਸ਼ਰਾਬ ਕਾਹਦੀ ਹੈ? ਕਾਮ ਦੀ। ਪੀਂਦਾ ਕੌਣ ਹੈ? ਮਨ ਪੀਂਦਾ। ਕਿਹੜੇ ਪਿਆਲੇ ਚ ਪੀਂਦਾ? ਕ੍ਰੋਧ ਦੇ। ਵਾਸ਼ਨਾ ਕ੍ਰੋਧ ਬਣਦੀ ਹੈ। ਇਹਦੀਆਂ ਬਹੁਤ ਬਾਰੀਕੀਆਂ ਮੈਂ ਨਾ ਬਿਆਨ ਕਰਾਂ, ਦਸਮ ਗ੍ਰੰਥ ਦੇ ਕਲਗੀਧਰ ਪਿਤਾ ਨੇ ਬਿਆਨ ਕੀਤੀਆਂ ਤੇ ਕਈ ਜਾਂਦੇ ਨੇ ਜੀ। ਇਹ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ। ਤ੍ਰਿਆ ਚਰਿੱਤਰ ਹੁਣ ਕੌਣ ਦੱਸੇ? ਪੁਰਸ਼ ਦੇ ਆਪਣੇ ਚਰਿੱਤਰ ਆਉਂਦੇ ਨੇ, ਇਸਤਰੀ ਦੇ ਆਪਣੇ ਚਰਿੱਤਰ ਆਉਂਦੇ ਨੇ। ਸੀਮਾ ਤੋਂ ਵਧਿਆ ਹੋਇਆ ਕਾਮ ਚਰਿੱਤਰ ਹੀ ਪ੍ਰਗਟ ਕਰਾਏਗਾ, ਔਰ ਕੀ ਕਰੇਗਾ? ਤੇ ਸੀਮਾ ਤੋਂ ਵਧੀ ਹੋਈ ਵਾਸ਼ਨਾ ਪੁਰਸ਼ ਨੂੰ ਦੁਰਾਚਾਰੀ ਬਣਾਏਗੀ। ਸਯਾਦ ਪੁਰਖ ਹੋਏ ਸਯਾਦ, ਔਰ ਕੀ ਬਣਾਏਗੀ? ਤੂੰ ਕਲਗੀਧਰ ਨੇ ਲਿਖ ਦਿੱਤਾ ਤੇ ਕਈਆਂ ਨੇ ਕਹਿ ਦਿੱਤਾ ਜੀ ਨਹੀਂ, ਇਹ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ। ਤੇ ਜੇ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ, ਕੱਲ ਕਹੋਗੇ ਇਹ ਸ਼ਬਦ ਗੁਰੂ ਨਾਨਕ ਦਾ ਨਹੀਂ ਹੋ ਸਕਦਾ, ਭਾਵੇਂ ਹੋਵੇ ਪਿਆ ਗੁਰੂ ਗ੍ਰੰਥ ਸਾਹਿਬ ਦੇ। ਕੱਲ ਨੂੰ ਤੇ ਫਿਰ ਇਹ ਆਖੋਗੇ, ਫਿਰ ਇਹ ਵੀ ਆਖੋਗੇ ਗੁਰੂ ਨਾਨਕ ਦੀ ਬਾਣੀ ਨਹੀਂ ਹੋ ਸਕਦੀ ਜੋ ਕਹਿ ਦੇਣ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ। ਦਰਅਸਲ ਜਿਹੜੀ ਗੱਲ ਮਨੁੱਖ ਦੇ ਆਪਣੇ ਵਿਚਾਰ ਤੇ ਪੂਰੀ ਨਾ ਉਤਰੇ ਉਹ ਕਹਿੰਦਾ ਹੈ ਹੀ ਨਹੀਂ। ਕੌਣ ਦੱਸੇ ਤੇਰੀ ਵਿਚਾਰ ਉੱਥੇ ਤੱਕ ਅਜੇ ਪਹੁੰਚੀ? ਕੋਈ ਨਹੀਂ। ਤੂੰ ਗੱਲ ਨੂੰ ਸਮਝਿਆ ਹੀ ਨਹੀਂ, ਜਾਣਿਆ ਨਹੀਂ, ਔਰ ਤੈਨੂੰ ਘਿਰਨਾ ਆ ਰਹੀ ਹੈ। ਇਸ ਕਰਕੇ ਆ ਰਹੀ ਹੈ ਕਿ ਤੇਰੇ ਚ ਕਮਜ਼ੋਰੀ ਮੌਜੂਦ ਹੈ, ਵਰਨਾ ਘਿਰਨਾ ਨਹੀਂ ਆਣੀ ਚਾਹੀਦੀ। ਇੱਕ ਕਮਜ਼ੋਰੀ ਮੌਜੂਦ, ਇਹ ਵੀ ਮੈਂ ਅਰਜ਼ ਕਰਾਂ। ਇੱਕ ਦਫਾ ਮੈਂ ਦੁਹਰਾ ਦਿਆਂ, ਚੋਰਾਂ ਨੂੰ ਕੌਣ ਮਾਰਦੇ ਨੇ? ਚੋਰ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਦਮਾਸ਼ਾਂ ਨੂੰ ਕੌਣ ਮਾਰਦੇ ਨੇ? ਬਦਮਾਸ਼ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਗੌਰ ਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ, ਚੋਰ ਨੂੰ ਕੁੱਟਣ ਵਾਲੇ ਅਕਸਰ ਉਹ ਚੋਰ ਹੋਣਗੇ। ਕਿਉਂ ਕੁੱਟਣਗੇ? ਤੂੰ ਕੰਬਖਤ ਸਫਲ ਹੋ ਗਿਆ ਸੀ, ਸਫਲ ਨਹੀਂ ਹੋਏ, ਹੁਣ ਤੈਨੂੰ ਮਾਰ ਗਏ ਸੀ, ਗੁੱਸਾ ਕੱਢਾਂਗੇ, ਹੋਰ ਕੀ ਗੱਲ ਹੈ? ਦੁਰਾਚਾਰੀ ਨੂੰ ਮਾਰਨ ਦਾ ਮਤਲਬ ਹੈ ਦੁਰਾਚਾਰੀ ਮਾਰਦੇ ਨੇ। ਜੋ ਸਫਲ ਹੋ ਜਾਂਦਾ ਅਗਰ ਪਕੜਾ ਗਿਆ, ਤੇ ਜਿਹੜੇ ਅਸਫਲ ਨੇ ਉਹਨਾਂ ਤੋਂ ਮਾਰ ਖਾਏਗਾ, ਔਰ ਕੀ? ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਹੀਂ ਮਾਰਿਆ, ਉਹਦਾ ਮਨ ਬਦਲ ਦਿੱਤਾ ਹੈ। ਸੰਤ ਦਾ ਤੇ ਕੰਮ ਹੈ ਮਨ ਬਦਲਣਾ। ਮੈਂ ਪੜ੍ਹ ਰਿਹਾ ਸੀ ਵਿਆਸ, ਇੱਕ ਦਿਨ ਗੰਗਾ ਦੇ ਬੇੜੀ ਚ ਬੈਠਾ, ਪੁਰਾਣੇ ਰਿਸ਼ੀ ਮੁਨੀ ਲੰਬਿਆ ਦਾੜਾ, ਸਿਰ ਤੇ ਜੂੜਾ ਜਟਾਵਾਂ, ਬੈਠੇ ਪੰਜ ਦਸ ਨੌਜਵਾਨ, ਤੇ ਉਹਨਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ। ਰਿਸ਼ੀ ਚੁੱਪ ਰਿਹਾ, ਤੇ ਜਦ ਨੌਜਵਾਨਾਂ ਨੇ ਦੇਖੇ ਤੇ ਬੋਲਦਾ ਹੀ ਕੋਈ ਨਹੀਂ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ, ਗੰਗਾ ਦਾ ਠੰਡਾ ਪਾਣੀ ਸਰਦੀਆਂ ਦੇ ਦਿਨ। ਅਲਹਾਮ ਹੋਇਆ, ਅਲਹਾਮ ਹੁੰਦਾ ਆਤਮਾ ਦੀ ਆਵਾਜ਼, ਪਰਮਾਤਮਾ ਦੀ ਆਵਾਜ਼। ਇਹ ਰਿਸ਼ੀ ਤੇਰੀ ਬਹੁਤ ਬੇਅਦਬੀ ਹੋਈ, ਪਹਿਲੇ ਤੇ ਤੇਰੇ ਨਾਲ ਗੰਦਾ ਮਜ਼ਾਕ ਕਰਦੇ ਰਹੇ, ਗਾਲਾਂ ਕੱਢਦੇ ਰਹੇ, ਮੈਂ ਸਹਾਰਦਾ ਰਿਹਾ, ਪਰ ਹੁਣ ਹੱਦ ਹੋ ਗਈ, ਠੰਡ ਤੇ ਠੰਡਾ ਪਾਣੀ ਤੇਰੇ ਤੇ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੇ ਤੂੰ ਆਖੇ ਤੇ ਮੈਂ ਕਿਸ਼ਤੀ ਉਲਟਾ ਦਿਆਂ। ਵਿਆਸ ਹੱਥ ਜੋੜ ਕੇ ਪ੍ਰਾਰਥਨਾ ਕਰਦਾ, ਹੇ ਪ੍ਰਭੂ ਅੱਜ ਇਹ ਦੁਸ਼ਮਣਾਂ ਵਾਲੀ ਗੱਲ ਕਿਉਂ? ਜੇ ਪਲਟਾਣਾ ਹੀ ਹੈ ਤੇ ਇਹਨਾਂ ਦੀ ਅਕਲ ਪਲਟਾ ਦੇ, ਕਿਸ਼ਤੀ ਪਲਟਾਉਣ ਦਾ ਕੀ ਮਤਲਬ? ਇਹਨਾਂ ਦੀ ਸੋਚਣੀ ਪਲਟਾ ਦੇ। किश्ती गर्क हो जाए पलट जाए ये डूब जान मैं नहीं चाहता। इन्हों की अकल पलट जाए संत बन जान मैं ये चाहता। कभी संत ने दुष्टा नु नहीं मारिया, कभी संत ने चोरा नु नहीं मारिया, चोरा ने चोरा नु मार दुष्टी दुष्ट नु मार देना। फर्क सिर्फ इतना है एक चोरी सफल हो गया दूसरा असफल। तो साहब कहते ने ये शक्ति अगर नाम रस नहीं बनी तो काम रस बनेंगे, नाम रस नहीं बनी तो क्रोध रस बनेंगे, नाम रस नहीं बनेंगे तो लोभ बनेंगे। सतगुरु रहमत करन के जप द्वारा इस शक्ति नो असी नाम रस दे तब्दील कर सकी है, जीवन नो सफल कर सकी है। इतनी विचार प्रवान करनी है, फते कबूल करने। वाहिगुरु जी का खालसा।